ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਇਰਾ ਪਰੇ ਬੰਦ ਦਲ ਦੋ ਕਰੇ ਛੁੱਟੈ ਤੋਂ ਵੰਗ ਰੋਤੀਰ।
ਪੜੇ ਬੰਨ ਕੇ ਇੱਕ ਪਾਸੇ ਤੁਰਕਾਂ ਨੇ ਪੜਾ ਬੰਨ ਲਿਆ, ਦੂਜੇ ਪਾਸੇ ਸਤਿਗੁਰਾਂ ਦੇ ਬਹਾਦਰ ਯੋਧਿਆਂ ਨੇ ਪੜਾ ਬੰਨ ਲਿਆ। ਦੋਵਾਂ ਪਾਸੇ ਪੜੇ ਬੰਨ ਕੇ ਦੋਵੇਂ ਦਲ ਖੜੇ ਨੇ ਆਹਮਣੇ ਸਾਹਮਣੇ, ਔਰ ਇੱਕ ਦੂਜੇ ਤੇ ਬੰਦੂਕਾਂ ਤੇ ਤੀਰਾਂ ਦਾ ਵਾਰ ਕਰ ਰਹੇ ਨੇ। ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ ਔਰ ਤੀਰ ਚਲਾ ਰਹੇ ਨੇ, ਸੈਂਕੜੇ ਤੀਰ ਤੇ ਗੋਲੀਆਂ ਚੱਲ ਰਹੀਆਂ ਨੇ।
ਯੋਧਾ ਵਧੈ ਪ੍ਰਹਾਰ ਕਰ ਪੁਨ ਨਿਜ ਥਿਰ ਵੈ ਤੀਰ।
ਯੋਧੇ ਪ੍ਰਹਾਰ ਕਰਕੇ ਅੱਗੇ ਵਧਦੇ ਨੇ ਤੇ ਫੇਰ ਕੋਲ ਆ ਕੇ ਖਲੋ ਜਾਂਦੇ ਨੇ ਔਰ ਸਾਹਮਣੇ ਆ ਕੇ ਖਲੋ ਕੇ ਲੜਦੇ ਹਨ।
ਪਾਦੜੀ ਛੰਦ ਤਬ ਕੁਤਬ ਖਾਨ ਪ੍ਰੇਰਿਓ ਤੁਰੰਗ।
ਸੂਬਾ ਜਲੰਧਰ ਪੈਂਦੇ ਖਾਂ ਦੇ ਚਾਚੇ ਦਾ ਲੜਕਾ, ਪੈਂਦੇ ਖਾਂ ਦਾ ਭਰਾ ਹੀ ਲੱਗਦਾ ਸੀ ਰਿਸ਼ਤੇਦਾਰੀ ਵਿਚ, ਇਹਦਾ ਨਾਂ ਹੈ ਕੁਤਬ ਖਾਂ। ਕੁਤਬ ਖਾਨ ਨੇ ਉਸ ਵੇਲੇ ਆਪਣਾ ਘੋੜਾ ਪ੍ਰੇਰਿਆ ਹੈ।
ਗੈ ਤਨਕ ਐਂਚ ਬੜੋ ਸੰਗ,
ਤਨਕ ਹੱਥ ਚ ਪਕੜਿਆ ਤੇ ਤਨਕ ਹੱਥ ਵਿਚ ਪਕੜ ਕੇ ਬੜੇ ਜ਼ੋਰ ਨਾਲ ਤੀਰ ਖਿੱਚ ਖਿੱਚ ਕੇ ਚਲਾਉਣ ਲੱਗਾ।
ਖਰ ਸਰ ਨਿਕਰ ਗੁਣ ਮੈਂ ਆਰੋਪ,
ਤਿੱਖਾ ਤੀਰ ਆਪਣੇ ਪੱਥੇ ਚੋਂ ਕੱਢ ਕੇ ਕੁਤਬ ਖਾਨ ਆਪਣੀ ਕਮਾਨ ਦੇ ਚਿਲੇ ਤੇ ਚਾੜ ਕੇ, ਤਰਕਸ਼ ਤੇ ਚਾੜ ਕੇ ਫਿਰ ਆਰੋਪ ਕੇ ਛੱਡਦਾ ਹੈ।
ਸਭ ਕੋ ਦਿਖਾਏ ਰਣ ਕੀਨ ਚੌਂਪ,
ਬੜੇ ਚਾਉ ਨਾਲ ਕੁਤਬ ਖਾਨ ਨੂੰ ਹੁਣ ਸ਼ੌਂਕ ਜਾਗਿਆ ਲੜਨ ਦਾ ਤੇ ਸਾਰੇ ਆਪਣੇ ਨਾਲ ਦੇ ਬਹਾਦਰ ਯੋਧਿਆਂ ਨੂੰ ਵਿਖਾ ਵਿਖਾ ਕੇ ਜੰਗ ਦੇ ਮੈਦਾਨ ਵਿਚ ਲੜਨਾ ਸ਼ੁਰੂ ਕੀਤਾ ਹੈ।
ਤਕ ਤਾਨ ਕਾਨ ਲਗ ਬਾਣ ਛੋਰ,
ਕੰਨਾਂ ਤੱਕ ਖਿੱਚ ਖਿੱਚ ਕੇ ਬਾਣ ਛੱਡਣ ਲੱਗਾ, ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾਉਣ ਲੱਗਾ ਹੈ।
ਬੇਦ ਤਰੋ ਸੋ ਬੇਗ ਪਟ ਗੁਰਨ ਔਰ,
ਜਦੋਂ ਕੁਤਬ ਖਾਂ ਤੀਰ ਚਲਾਉਂਦਾ ਹੈ ਇਹਦੇ ਚਲਾਏ ਹੋਏ ਤੀਰਾਂ ਨਾਲ ਸਤਿਗੁਰਾਂ ਦੇ ਕਈ ਸੂਰਮੇ ਜ਼ਖਮੀ ਹੋਣ ਲੱਗੇ ਨੇ। ਮਹਾਰਾਜ ਜੀ ਦੇ ਬਹੁਤ ਸਾਰੇ ਸੂਰਮਿਆਂ ਦੇ ਸਰੀਰਾਂ ਨੂੰ ਇਹਦੇ ਵੱਲੋਂ ਚਲਾਏ ਹੋਏ ਤੀਰ ਬਿੰਨ ਕੇ ਪਾਰ ਜਾਣ ਲੱਗੇ ਹਨ।
ਬੱਜੇ ਅੰਤਰਾਗ ਮਾਰੂ ਨਿਸ਼ਾਨ,
ਉਧਰ ਨਗਾਰਿਆਂ ਦੇ ਉੱਤੇ ਚੋਭਾਂ ਵੱਜੀਆਂ ਨੇ, ਮਾਰੂ ਰਾਗ ਵੱਜ ਰਿਹਾ। ਜੰਗ ਦਾ ਰਾਗ ਹੈ ਖਾਲਸਾ ਜੀ ਮਾਰੂ ਰਾਗ, ਜਿਵੇਂ ਖੁਸ਼ੀ ਦਾ ਰਾਗ ਹੈ ਬਿਲਾਵਲ, ਵੈਰਾਗ ਦਾ ਰਾਗ ਹੈ ਵਡਹੰਸ, ਇਸੇ ਤਰ੍ਹਾਂ ਜੰਗ ਦਾ ਰਾਗ ਹੈ ਮਾਰੂ। ਮਾਰੂ ਰਾਗ ਜੰਗ ਦੇ ਮੈਦਾਨ ਵਿਚ ਵੱਜ ਰਿਹਾ, ਨਗਾਰੇ ਤੇ ਚੋਭਾਂ ਵੱਜੀਆਂ ਹਨ।
ਦੇਖੇ ਅੰਤ ਵੀਰ ਜੁਝਾਰ ਮਾਨ,
ਔਰ ਸੂਰਮੇ ਆਹਮੋ ਸਾਹਮਣੇ ਖਲੋਤੇ ਇੱਕ ਦੂਜੇ ਨੂੰ ਤੱਕ ਤੱਕ ਕੇ ਵੇਖ ਰਹੇ ਨੇ ਔਰ ਜੂਝ ਰਹੇ ਹਨ।
ਵਿਚ ਬਾਹਨੀ ਸੁਗੁਰ ਸਥਿਤ ਹੋਏ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੀ ਫੌਜ ਦੇ ਵਿਚ ਖੜੇ ਨੇ, ਐਨ ਵਿਚਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਘੋੜਾ ਖੜਾ ਹੈ।
ਅਬ ਲੋਕ ਜੰਗ ਜਿਵ ਲਰਤ ਦੋਏ,
ਸਤਿਗੁਰੂ ਜੀ ਦੋਵਾਂ ਦਲਾਂ ਦਾ ਜੰਗ ਵੇਖ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋਵਾਂ ਦਲਾਂ ਦਾ ਭੇੜ ਵੇਖ ਰਹੇ ਨੇ ਕਿ ਇਧਰੋਂ ਸਤਿਗੁਰਾਂ ਦੇ ਸੂਰਮੇ ਕਿਵੇਂ ਲੜਦੇ ਨੇ, ਉਧਰੋਂ ਤੁਰਕ ਕਿਵੇਂ ਲੜਦੇ ਨੇ। ਦੋਹਾਂ ਦਲਾਂ ਦਾ ਭੇੜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਵੇਖ ਰਹੇ ਨੇ ਕਿ ਜਿਨ੍ਹਾਂ ਦੀ ਗੈਰਤ ਮਰ ਚੁੱਕੀ ਸੀ, ਜਿਨ੍ਹਾਂ ਦੇ ਅੰਦਰੋਂ ਗੁਲਾਮੀ ਦੀਆਂ ਜਿਨ੍ਹਾਂ ਦੇ ਅੰਦਰ ਗੁਲਾਮੀ ਦਾ ਭਾਵ ਬਣ ਚੁੱਕਾ ਸੀ, ਉਹ ਸੂਰਮਿਆਂ ਨੂੰ ਸਤਿਗੁਰਾਂ ਨੇ ਇੰਨਾ ਬੀਰ ਰਸ ਦੇ ਦਿੱਤਾ ਹੈ ਕਿ ਇੱਕ ਇੱਕ ਸਿੱਖ ਦਸ ਦਸ ਤੁਰਕਾਂ ਤੇ ਭਾਰੂ ਪੈ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੇਖ ਰਹੇ ਹਨ।
ਦੋਏ ਦਿਸ਼ਨ ਦੀ ਧੁੰਦਪ ਬਜੰਤ,
ਦੋਵਾਂ ਪਾਸਿਓ ਵੱਡੇ ਨਗਾਰੇ ਵੱਜ ਰਹੇ ਨੇ, ਨਗਾਰਿਆਂ ਤੇ ਚੋਭਾਂ ਵੱਜ ਕੇ ਨਗਾਰੇ ਗੂੰਜ ਰਹੇ ਨੇ।
ਉਤ ਖਾਨ ਰੋ ਕਾਲਾ ਰਨ ਦਿਖੰਤ,
ਕਾਲੇ ਖਾਂ ਵੀ ਬੜਾ ਭਿਆਨਕ ਜੰਗ ਲੜ ਰਿਹਾ, ਕਾਲੇ ਖਾਂ ਵੀ ਆਪਣੇ ਵੱਲੋਂ ਪੂਰਾ ਜ਼ੋਰ ਤੇ ਤਾਣ ਲਾ ਕੇ ਜੰਗ ਵੇਖ ਰਿਹਾ।
ਗੁਰ ਸੁਪਟ ਬਲੀ ਲੱਖੋ ਸੁਨਾਮ,
ਸਤਿਗੁਰਾਂ ਦਾ ਸੂਰਮਾ, ਸਤਿਗੁਰਾਂ ਦਾ ਬਹਾਦਰ ਜਿਹੜਾ ਸਭ ਤੋਂ ਅੱਗੇ ਹੋ ਕੇ ਲੜ ਰਿਹਾ ਸੀ, ਸਭ ਤੋਂ ਪਹਿਲਾ ਜਥਾ ਜਿਹਨੂੰ ਮਹਾਰਾਜ ਜੀ ਨੇ ਦੇ ਕੇ ਭੇਜਿਆ ਸੀ, ਇਸ ਸੂਰਮੇ ਦਾ ਨਾਂ ਸੀ, ਇਹ ਸਤਿਗੁਰਾਂ ਦੀ ਫੌਜ ਦਾ ਸੈਨਾਪਤੀ ਸੀ, ਇਹਦਾ ਨਾਂ ਸੀ ਭਾਈ ਲੱਖੂ। ਭਾਈ ਲੱਖੂ ਜੀ 500 ਸੂਰਮਿਆਂ ਦਾ ਜਥਾ ਲੈ ਕੇ ਅੱਗੇ ਹੋ ਕੇ ਲੜ ਰਹੇ ਸਨ, ਸਭ ਤੋਂ ਮੂਹਰੇ ਹੋ ਕੇ ਲੜ ਰਹੇ ਸਨ। ਜਿੱਧਰੋਂ ਕਾਲੇ ਖਾਨ ਦੀ ਫੌਜ ਆਈ ਹੈ ਉਧਰ ਖਲੋ ਕੇ ਲੜ ਰਹੇ ਨੇ।
ਆਏ ਕੋ ਫੰਦਾਏ ਕਰ ਜੰਗ ਧਾਮ,
ਭਾਈ ਲੱਖੂ ਜੀ ਘੋੜਾ ਦੌੜਾ ਕੇ ਅੱਗੇ ਵੱਧ ਵੱਧ ਕੇ ਜੰਗ ਲੜ ਰਹੇ ਨੇ। ਬੜਾ ਚਾਉ ਜਾਗਿਆ ਹੋਇਆ ਲੜਨ ਦਾ ਜੰਗ ਦੇ ਮੈਦਾਨ ਅੰਦਰ।
ਪਹੁੰਚਿਓ ਸਮੀਪ ਜੈ ਕੁਤਬ ਖਾਨ,
ਲੜਦਿਆਂ ਲੜਦਿਆਂ ਭਾਈ ਲੱਖੂ ਜੀ ਭੁੱਲ ਗਏ ਕਿ ਮੈਂ ਕਿੱਥੇ ਖੜਾ। ਇੰਨਾ ਜ਼ਿਆਦਾ ਵੀਰ ਸਾਇਆ ਅੰਦਰ ਕਿ ਲੜਦਿਆਂ ਲੜਦਿਆਂ ਕੁਤਬ ਖਾਨ ਦੇ ਨੇੜੇ ਜਾ ਰਹੇ ਨੇ ਕਿ ਜਿੱਧਰ ਸੂਬਾ ਜਲੰਧਰ ਖੜਿਆ। ਮਨ ਚ ਰੋਸ ਆਇਆ ਕਿ ਇਸ ਪਾਪੀ ਨੂੰ ਮਾਰਾਂ, ਕੁਤਬ ਖਾਨ ਨੂੰ ਜੰਗ ਦੇ ਮੈਦਾਨ ਚ ਮਾਰਾਂ। ਉਹਨੂੰ ਮਾਰਨ ਵਾਸਤੇ ਭਾਈ ਲੱਖੂ ਜੀ ਨੇ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਵਧਦੇ ਚਲੇ ਜਾ ਰਹੇ ਨੇ।
ਪਰ ਬਾਨ ਪਰਾ ਰਹਿ ਤਾਨ ਤਾਨ,
ਤੱਕ ਤੱਕ ਕੇ ਤੇਰ ਕਮਾਨ ਦੇ ਚਿਲੇ ਤੇ ਚਾੜ ਚਾੜ ਕੇ ਭਾਈ ਲੱਖੂ ਜੀ ਚਲਾਣ ਲੱਗੇ ਨੇ।
ਤੇ ਨਿਕਟ ਔਰ ਉਮਰਾਵ ਵੀਰ,
ਹੋਰ ਵੀ ਬੜੇ ਉਮਰਾਵ ਬੜੇ ਯੋਧੇ ਕੁਤਬ ਖਾਨ ਦੇ ਨੇੜੇ ਖੜੇ ਸੀ। ਕੁਤਬ ਖਾਨ ਆਖਿਰਕਾਰ ਸੂਬਾ ਜਲੰਧਰ ਹੈ, ਜਲੰਧਰ ਦਾ ਨਵਾਬ ਹੈ, ਉਹਦੇ ਨੇੜੇ ਤੇੜੇ ਉਹਦੀ ਰਖਵਾਲੀ ਵਾਸਤੇ ਉਹਦੀ ਸਹਾਇਤਾ ਕਰਨ ਵਾਸਤੇ ਬੜੇ ਬੜੇ ਅਫਸਰ ਬੜੇ ਬੜੇ ਅਹਿਲਕਾਰ ਆਲਾ ਯੋਧੇ ਖੜੇ ਹੋਏ ਸਨ।
ਓਏ ਅਗਰ ਚਾਂਪੈਂਚ ਸਧੀਰ,
ਉਹ ਅੱਗੋਂ ਭਾਈ ਲੱਖੂ ਦੇ ਰੋਕ ਨੂੰ ਰੋਕਦੇ ਨੇ, ਉਹ ਵੀ ਆ ਕੇ ਤੀਰ ਖਿੱਚ ਖਿੱਚ ਕੇ ਭਾਈ ਲੱਖੂ ਵੱਲ ਚਲਾਉਂਦੇ ਨੇ।
ਗੁਰ ਸੁਪੱਟ ਵਧੈ ਜਬ ਸਮੁਖ ਆਏ,
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਮੇ ਵੇਖਦੇ ਨੇ। ਜਦੋਂ ਤੁਰਕਾਂ ਦੇ ਸੂਰਮੇ ਵੱਧ ਕੇ ਅੱਗੇ ਆਉਂਦੇ ਨੇ,
ਤੱਕ ਤਾਨ ਬਾਨ ਕੋ ਕਰਤ ਕਾਏ,
ਤੱਕ ਕੇ ਤੀਰ ਬਾਣ ਚਲਾਉਂਦੇ ਨੇ ਤੇ ਘਾਇਲ ਕਰ ਦਿੰਦੇ ਨੇ। ਆਉਂਦੇ ਵੱਧਦੇ ਸੂਰਮਿਆਂ ਨੂੰ ਵੇਖ ਕੇ ਜ਼ਖਮੀ ਕਰ ਦਿੰਦੇ ਨੇ।
ਤਨ ਦਿਪੈ ਬਿਬੂਕਨ ਹਿਮ ਜਾਏ,
ਕੁਤਬ ਖਾਨ ਨੇ ਆਪਣੇ ਸਰੀਰ ਦੇ ਉੱਤੇ ਗਹਿਣੇ ਵੀ ਪਾਏ। ਰਾਜਾ ਸੀ ਨਾ, ਨਵਾਬ ਸੀ, ਇਹਨੇ ਆਪਣੇ ਸਰੀਰ ਦੇ ਉੱਤੇ ਹੇਮ ਦੇ ਸੋਨੇ ਦੇ ਗਹਿਣੇ ਪਾਏ ਹੋਏ ਨੇ। ਗਲ ਵਿੱਚ ਇਹਨੇ ਕੈਂਠਾ ਪਾਇਆ ਹੋਇਆ ਸੀ, ਹੱਥ ਵਿੱਚ ਸੋਨੇ ਦਾ ਕੜਾ ਪਾਇਆ ਹੋਇਆ ਸੀ, ਜਿਹਦੇ ਉੱਤੇ ਉਹਦੀ ਨਵਾਬੀ ਵੱਖਰੀ ਝਲਕਦੀ ਨਜ਼ਰ ਆਉਂਦੀ ਹੈ।
ਜ਼ਰ ਜਬਰ ਜਵਾਰ ਜੇਬ ਮਾਏ,
ਜਿਹੜੇ ਗਹਿਣੇ ਕੁਤਬ ਖਾਨ ਨੇ ਸਰੀਰ ਤੇ ਪਾਏ ਨੇ, ਉਹਨਾਂ ਗਹਿਣਿਆਂ ਵਿੱਚ ਜ਼ਬਰ ਜਵਾਹਰਾਤ ਜੜੇ ਹੋਏ ਨੇ, ਕੀਮਤੀ ਹੀਰੇ ਲਾਲ ਤੇ ਨਗ ਜੜੇ ਹੋਏ ਨੇ।
ਜਿਸ ਕੇ ਸਮੀਪ ਲੱਖੂ ਸਿਧਾਏ,
ਭਾਈ ਸਾਹਿਬ ਭਾਈ ਲੱਖੂ ਜੀ ਕੁਤਬ ਖਾਨ ਦੇ ਨੇੜੇ ਆ ਰਹੇ ਨੇ। ਲੜਦਿਆਂ ਲੜਦਿਆਂ ਅੱਗੇ ਵਧਦਿਆਂ ਵਧਦਿਆਂ ਕੁਤਬ ਖਾਨ ਸੂਬੇ ਜਲੰਧਰ ਦੇ ਨੇੜੇ ਆ ਰਹੇ ਨੇ।
ਖਰ ਸਰ ਨਿਕਾਰ ਮਨ ਮੈਂ ਰਿਸਾ,
ਬੜੇ ਰੋਸ ਵਿੱਚ ਆ ਕੇ ਬੀਰਸ ਵਿੱਚ ਆ ਕੇ ਭਾਈ ਲੱਖੂ ਜੀ ਕਮਾਨ ਦੇ ਚਿਲੇ ਤੇ ਤੀਰ ਚਾੜ ਚਾੜ ਕੇ ਛੱਡ ਰਹੇ ਨੇ।
ਪਰ ਬਾਨ ਕਾਨ ਲਗ ਤਾਨ ਪੂਰ,
ਔਰ ਜਦੋਂ ਤੀਰ ਚਲਾਉਂਦੇ ਨੇ ਕੰਨਾਂ ਤੱਕ ਖਿੱਚ ਕੇ ਬੜੇ ਬਲ ਨਾਲ ਬੜੇ ਜ਼ੋਰ ਨਾਲ ਤੀਰ ਚਲਾਉਂਦੇ ਹਨ।
ਤਿਆਗਿਓ ਸਬੇਗ ਰਿਪ ਪੈ ਗਰੂਰ,
ਬੜੇ ਭਾਰੀ ਗਰੂਰ ਵਿੱਚ, ਕਿਉਂਕਿ ਸੂਰਮੇ ਚ ਗਰੂਰ ਹੋਣਾ ਜ਼ਰੂਰੀ ਹੈ। ਜੇ ਸੂਰਮੇ ਚ ਗਰੂਰ ਨਾ ਹੋਵੇਗਾ ਤੇ ਉਹ ਜੰਗ ਦੇ ਮੈਦਾਨ ਚ ਲੜ ਨਹੀਂ ਸਕਦਾ। ਲੜਨ ਵਾਸਤੇ ਉਹਨੂੰ ਹੰਗਤਾ ਵੀ ਚਾਹੀਦੀ ਹੈ, ਹੰਗਤਾ ਦੇ ਨਾਲ ਹੀ ਜੰਗ ਦੇ ਮੈਦਾਨ ਚ ਸੂਰਮਾ ਲੜ ਸਕਦਾ। ਕਹਿੰਦੇ ਗਰੂਰ ਵਿੱਚ ਆ ਕੇ ਦੁਸ਼ਮਣ ਨੂੰ ਮਾਰਦੇ ਨੇ, ਬੜੇ ਵੇਗ ਵਿੱਚ ਆ ਕੇ ਤੀਰ ਤਿਆਗਦੇ ਨੇ।
ਲੱਗ ਰਿਹਾ ਫੋਰ ਪਰ ਪਾਰ ਜਾਏ,
ਜਿਹੜੇ ਤੁਰਕ ਦੀ ਛਾਤੀ ਚ ਜਾ ਕੇ ਭਾਈ ਲੱਖੂ ਦਾ ਚਲਾਇਆ ਤੀਰ ਵੱਜਦਾ, ਵੱਜਦਿਆਂ ਸਾਰ ਉਹ ਤੀਰ ਪਾਰ ਨਿਕਲ ਜਾਂਦਾ, ਛਾਤੀ ਨੂੰ ਪਰੋ ਕੇ ਹਿਰਦੇ ਨੂੰ ਕਲੇਜੇ ਨੂੰ ਵਿੰਨ ਕੇ ਤੀਰ ਪਾਰ ਚੱਲਿਆ ਜਾਂਦਾ।
ਉਥਲਾਏ ਦੀਨ ਆਏ ਤੇ ਗਿਰਾਏ,
ਜਦੋਂ ਤੀਰ ਵੱਜਦਾ ਉਥਲ ਕੇ ਉਹਨੂੰ ਘੋੜੇ ਤੇ ਜ਼ਮੀਨ ਤੇ ਸੁੱਟ ਦਿੰਦੇ ਨੇ, ਉਥਲ ਕੇ ਘੋੜੇ ਤੋਂ ਜ਼ਮੀਨ ਤੇ ਸੁੱਟ ਕੇ ਮਿੱਟੀ ਚ ਗਰਕ ਕਰ ਦਿੰਦੇ ਨੇ।
ਉਮਰਾਵ ਸਕਲ ਤਵ ਦੇਖ ਤਾਏ,
ਜਿਹੜੇ ਬੜੇ ਉਮਰਾਵ ਖੜੇ ਸੀ ਕੁਤਬ ਖਾਨ ਦੇ ਨੇੜੇ, ਉਹਨਾਂ ਨੇ ਵੇਖਿਆ ਆਹ ਜਿਹੜਾ ਸੂਰਮਾ ਆ ਰਿਹਾ ਗੁਰੂ ਦਾ, ਇਹ ਤਾਂ ਸਾਡਾ ਬੜਾ ਨੁਕਸਾਨ ਕਰ ਰਿਹਾ, ਇਹ ਤਾਂ ਸਾਡੇ ਕਈ ਸਿਪਾਹੀਆਂ ਨੂੰ ਮਾਰ ਰਿਹਾ। ਉਹਨਾਂ ਸਾਰੇ ਉਮਰਾਵਾਂ ਨੇ ਭਾਈ ਲੱਖੂ ਵੱਲ ਵੇਖਿਆ।
ਲਲਕਾਰ ਬੰਗਾਰਿਓ ਜੰਗ ਮਾਏ,
ਉਹਨਾਂ ਨੇ ਆ ਕੇ ਲਲਕਾਰਿਆ ਭਾਈ ਲੱਖੂ ਨੂੰ, ਅੱਗੇ ਆ ਕੇ ਵੱਧ ਕੇ ਘੇਰਾ ਪਾਉਣ ਲੱਗੇ।
ਇੱਕ ਕੁਤਬ ਖਾਨ ਸਨ ਬੰਦ ਜਾਏ,
ਕੁਤਬ ਖਾਨ ਦੇ ਜਿਹੜੇ ਸੰਬੰਧੀ ਸਨ ਉਹਦੇ ਮਿੱਤਰ ਵੀ ਖੜੇ ਸੀ, ਉਹਦੇ ਭਰਾ ਵੀ ਖੜੇ ਸਨ ਕੁਤਬ ਖਾਨ ਦੇ।
ਸਿਗ ਹੁਤੋ ਕ੍ਰੋਧ ਕੀਏ ਅਲਪਨਾਏ,
ਉਹ ਕੋਲ ਖੜੇ ਸਨ, ਉਹਨਾਂ ਨੂੰ ਵੀ ਬੜਾ ਗੁੱਸਾ ਆਇਆ ਵੀ ਇਹ ਸਾਡੇ ਜਰਨੈਲ ਸਾਡੇ ਨਵਾਬ ਵੱਲ ਵੱਧ ਕੇ ਆ ਕੇ ਉਹਨੂੰ ਮਾਰਨਾ ਚਾਹੁੰਦਾ। ਇਸ ਕਰਕੇ ਬੜੇ ਰੋਸ ਵਿੱਚ ਬੜੇ ਕ੍ਰੋਧ ਵਿੱਚ ਆ ਕੇ ਉਹ ਜਿੰਨੇ ਨਾਲ ਦੇ ਕੁਤਬ ਖਾਨ ਦੇ ਸਾਥੀ ਸੀ ਅੱਗੇ ਵੱਧ ਕੇ ਲੜਨ ਲੱਗੇ।
ਲੱਖੂ ਸਮੀਪ ਪ੍ਰੇਰਿਓ ਤੁਰੰਗ,
ਇੱਧਰ ਭਾਈ ਲੱਖੂ ਜੀ ਨੇ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਵੱਧ ਕੇ ਆਏ।
ਕਿਤ ਚੱਲਿਓ ਮਾਰ ਥਿਰ ਹੋਏ ਜੰਗ।
ਕਹਿੰਦੇ ਕਿੱਥੇ ਚੱਲੇ ਹੋ ਮਾਰ ਕੇ, ਇੱਥੇ ਖਲੋ ਕੇ ਜੰਗ ਦੇ ਵਿੱਚ ਵੇਖੋ।
ਪਲਟਾ ਚੁਦਿਉ ਲੈ ਕੇ ਨਾ ਜਾਏ,
ਕਹਿੰਦੇ ਹੁਣ ਬਦਲਾ ਦੇ ਕੇ ਵਾਪਸ ਜਾਇਓ, ਏਦਾਂ ਨਾ ਵਾਪਸ ਮੁੜਿਆ ਜੇ।
ਤਬ ਤੀਰ ਪਰਾਰਿਓ ਯੇ ਮਾਏ,
ਕਹਿੰਦੇ ਉਸ ਵੇਲੇ ਇੱਕ ਤੀਰ ਮਾਰਿਆ ਭਾਈ ਲੱਖੂ ਜੀ ਦੇ, ਆ ਕੇ ਤੀਰ ਵੱਜਾ।
ਲਗ ਬਾਮ ਕੰਧ ਮੈਂ ਦਿਖਤ ਪਾਰ,
ਕਹਿੰਦੇ ਉਹ ਤੀਰ ਭਾਈ ਲੱਖੂ ਜੀ ਦੇ ਖੱਬੇ ਮੋਢੇ ਵਿੱਚ ਵੱਜਾ, ਤੇ ਖੱਬੇ ਮੋਢੇ ਚ ਵੱਜ ਕੇ ਉਹ ਤੀਰ ਪਾਰ ਨਿਕਲ ਗਿਆ।
ਤਨ ਕਾਏ ਖਾਏ ਵੈ ਕੈ ਸਮਾਰ,
ਸਰੀਰ ਜ਼ਖਮੀ ਹੋ ਗਿਆ ਭਾਈ ਲੱਖੂ ਜੀ ਦਾ ਸਾਰਾ ਤਨ। ਕਹਿੰਦੇ ਤੀਰ ਵੱਜਾ ਖੱਬੇ ਪਾਸੇ, ਖੱਬੇ ਮੋਢੇ ਚ ਤੀਰ ਵੱਜਾ, ਤੀਰ ਪਾਰ ਨਿਕਲ ਗਿਆ, ਜ਼ਖਮੀ ਹੋ ਗਿਆ ਸਰੀਰ, ਤੇ ਸਰੀਰ ਤੇ ਘਾਇਲ ਘਾਵ ਖਾ ਕੇ ਜ਼ਖਮ ਖਾ ਕੇ।
ਰਿਸ ਖਰਗ ਨਿਕਾਸੀ ਉਹ ਦੋਇਨ ਹਾਥ,
ਭਾਈ ਸਾਹਿਬ ਭਾਈ ਲੱਖੂ ਜੀ ਨੇ ਕ੍ਰੋਧ ਵਿੱਚ ਆ ਕੇ ਤੇਗ ਪਕੜ ਲਈ। ਦੋ ਤੇਗਾਂ ਸੀ, ਇੱਕ ਖੱਬੇ ਹੱਥ ਚ ਪਕੜ ਲਈ, ਦੂਜੀ ਸੱਜੇ ਹੱਥ ਵਿੱਚ ਪਕੜ ਲਈ।
ਪ੍ਰੇਰਿਓ ਤੁਰੰਗ ਬੜ ਬੇਗ ਸਾਥ,
ਬੜੇ ਭਾਰੀ ਵੇਗ ਦੇ ਨਾਲ ਘੋੜੇ ਨੂੰ ਪ੍ਰੇਰ ਕੇ ਭਾਈ ਲੱਖੂ ਜੀ ਅੱਗੇ ਵਧਣ ਲੱਗੇ।
ਤਬ ਕੁਤਬ ਖਾਨ ਰਹਿ ਗੋ ਸੁਦੂਰ,
ਕੁਤਬ ਖਾਨ ਥੋੜਾ ਜਿਹਾ ਦੂਰ ਹੀ ਰਹਿ ਗਿਆ, ਕੁਤਬ ਖਾਨ ਥੋੜਾ ਜਿਹਾ ਅੱਗੇ। ਭਾਈ ਸਾਹਿਬ ਜੀ ਤੇਜ਼ੀ ਨਾਲ ਅੱਗੇ ਜਾਣਾ ਚਾਹੁੰਦੇ ਕੁਤਬ ਖਾਨ ਕੋਲ, ਪਰ ਕੁਤਬ ਖਾਨ ਕੋਲ ਜਾਣ ਤੋਂ ਪਹਿਲਾਂ ਰਸਤੇ ਚ ਕਈ ਸਿਪਾਹੀ ਖੜੇ ਸਨ, ਕੁਤਬ ਖਾਨ ਥੋੜਾ ਜਿਹਾ ਦੂਰ ਰਹਿ ਗਿਆ।
ਵਿੱਚ ਪਰਿਓ ਆਏ ਪਟ ਇੱਕ ਸੂਰ,
ਇੱਕ ਹੋਰ ਸੂਰਮਾ ਰਸਤੇ ਦੇ ਵਿੱਚ ਆਣ ਖਲੋਤਾ ਭਾਈ ਲੱਖੂ ਜੀ ਦੇ ਸਾਹਮਣੇ।
ਲੀਏ ਰੋਕ ਅਗਰ ਪਾਸਨ ਮੁਖ ਵੀਰ,
ਔਰ ਇਸ ਵੀਰ ਨੇ ਯੋਧੇ ਨੇ ਆ ਕੇ ਭਾਈ ਲੱਖੂ ਦਾ ਅੱਗਾ ਰੋਕ ਲਿਆ, ਭਾਈ ਲੱਖੂ ਜੀ ਨੇ ਇਹਦੇ ਨਾਲ ਜੰਗ ਕਰਨਾ ਸ਼ੁਰੂ ਕੀਤਾ।
ਮੈਂ ਦਿਓ ਜਾਨ ਤਬ ਕੁਤਬ ਤੀਰ,
ਕਹਿੰਦਾ ਏਦਾਂ ਨੀ ਤੂੰ ਕੁਤਬ ਖਾਨ ਕੋਲ ਜਾ ਸਕਦਾ, ਕੁਤਬ ਖਾਨ ਕੋਲ ਜਾਣ ਤੋਂ ਪਹਿਲਾਂ ਤੈਨੂੰ ਮੇਰੇ ਨਾਲ ਲੜਨਾ ਪਏਗਾ, ਮੇਰੇ ਨਾਲ ਦੋ ਹੱਥ ਕਰਨੇ ਪੈਣਗੇ। ਉਹਨੇ ਆ ਕੇ ਭਾਈ ਲੱਖੂ ਦਾ ਅੱਗਾ ਰੋਕ ਲਿਆ।
ਅਤੋ ਤੋ ਕ੍ਰੋਧ ਦੀ ਨੈ ਸੰਭਾਰ,
ਭਾਈ ਸਾਹਿਬ ਭਾਈ ਲੱਖੂ ਜੀ ਬੜੇ ਕ੍ਰੋਧ ਵਿੱਚ ਸਨ, ਬੜੇ ਬੀਰਸ ਵਿੱਚ ਸਨ, ਕਿਉਂਕਿ ਜ਼ਖਮ ਲੱਗਾ ਹੈ, ਤੇ ਜਦੋਂ ਸੂਰਮੇ ਨੂੰ ਘਾਵ ਲੱਗਦਾ ਤੇ ਫਿਰ ਹੋਰ ਜ਼ਿਆਦਾ ਰੋਸ ਜਾਗਦਾ। ਗੁਰੂ ਕਲਗੀਧਰ ਦੇ ਵੀ ਬਚਨ ਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਰੋਸ ਜਾਗ ਪਿਆ ਹੈ ਭਾਈ ਸਾਹਿਬ ਭਾਈ ਲੱਖੂ ਜੀ ਦਾ।
ਸੋ ਖੜਗ ਤਾਏ ਪਰ ਤਮਕ ਚਾਰ,
ਬੜੇ ਜ਼ੋਰ ਨਾਲ ਭਾਈ ਲੱਖੂ ਜੀ ਨੇ ਤੇਗ ਦਾ ਵਾਰ ਕੀਤਾ, ਜਿਹੜਾ ਤੁਰਕ ਅੱਗੇ ਖੜਾ ਸੀ ਨਾ ਆ ਕੇ, ਉਹਦੇ ਤੇਗ ਦਾ ਵਾਰ ਕੀਤਾ।
ਕਟ ਮੁੰਡ ਗਰੀਬ ਤੇ ਆਏ ਭੂਮ,
ਇਹਨੇ ਜ਼ੋਰ ਨਾਲ ਵਾਰ ਕੀਤਾ ਵੀ ਉਹਦੇ ਕੋਲੋਂ ਵਾਰ ਰੋਕਿਆ ਨਹੀਂ ਗਿਆ, ਉਹਦੀ ਮੁੰਡੀ ਕੱਟੀ ਗਈ ਤੁਰਕ ਦੇ, ਔਰ ਮੁੰਡੀ ਕੱਟੀ ਕੇ ਜ਼ਮੀਨ ਦੇ ਉੱਤੇ ਡਿੱਗ ਪਈ।
ਪੁਨ ਗਿਰੇ ਉਤਰੰਗ ਤੇ ਰੁੰਡ ਚੂਮ,
ਜਿਹੜਾ ਉਹਦਾ ਧੜ ਸੀ ਘੋੜੇ ਤੋਂ ਤੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ, ਸਿਰ ਤੋਂ ਬਿਨਾਂ ਉਹਦਾ ਧੜ ਜ਼ਮੀਨ ਤੇ ਤੜਫਣ ਲੱਗਾ।
ਜੇ ਕੁਤਬ ਹੋ ਤੋ ਤੇ ਕੋ ਸਿਦਾਏ,
ਏਦਾਂ ਉਹਨੂੰ ਮਾਰ ਕੇ ਭਾਈ ਲੱਖੂ ਜੀ ਨੇ ਫਿਰ ਆਪਣਾ ਘੋੜਾ ਪ੍ਰੇਰਿਆ, ਜਿੱਧਰ ਕੁਤਬ ਖਾਂ ਖੜਿਆ ਸੀ ਸੂਬਾ ਜਲੰਧਰ, ਉਸ ਪਾਸੇ ਘੋੜਾ ਪ੍ਰੇਰ ਕੇ ਅੱਗੇ ਜਾਣ ਲੱਗੇ।
ਤੇ ਚੈਤ ਹਤਨ ਪੋਹਣ ਚੜਾਏ,
ਭਾਈ ਲੱਖੂ ਜੀ ਆਪਣੀਆਂ ਪੋਹਾਂ ਚੜਾਉਂਦੇ, ਕਚੀਚੀਆਂ ਵੱਡਦੇ, ਰੋਸ ਵਿੱਚ ਆ ਕੇ ਕੁਤਬ ਖਾਨ ਨੂੰ ਮਾਰਨਾ ਚਾਹੁੰਦੇ ਨੇ ਭਾਈ ਲੱਖੂ ਜੀ।
ਸਭ ਸੈਨ ਬਿਲੋਕਤ ਦੋਏ ਮਾਰ,
ਕਹਿੰਦੇ ਸਾਰੀ ਸੈਨਾ ਨੇ ਵੇਖਿਆ ਕਿ ਹੁਣ ਭਾਈ ਲੱਖੂ ਕੁਤਬ ਖਾਨ ਦੇ ਕੋਲ ਆ ਪਹੁੰਚੇ ਨੇ, ਆ ਕੇ ਨੂੰ ਮਾਰ ਮੁਕਾਉਣਾ।
ਆਵਤ ਸੁਬੇਗ ਕੁਤਬਾ ਨਿਆਰ,
ਕੁਤਬ ਖਾਨ ਨੇ ਵੀ ਵੇਖ ਲਿਆ ਭਾਈ ਲੱਖੂ ਨੂੰ ਆਪਣੇ ਵੱਲ ਭੱਜ ਕੇ ਆਉਂਦਾ ਹੋਇਆ।
ਜੇ ਖੜਗ ਹੱਥ ਦਾਰੁਨ ਵਿਸਾਲ,
ਵੇਖਿਆ ਭਾਈ ਲੱਖੂ ਵੱਲ ਕੁਤਬ ਖਾਨ ਨੇ ਵੀ, ਇਹਨੇ ਹੱਥ ਚ ਬੜੀ ਤਿੱਖੀ ਤੇਗ ਪਕੜੀ ਹੋਈ ਹੈ, ਬੜੀ ਦਾਰਨ ਤੇ ਭਿਆਨਕ ਤੇਗ ਹੈ।
ਸਭ ਰਿਓ ਭੀਜ ਬੋ ਸ਼ਰੋਣ ਨਾਲ,
ਸਾਰਾ ਸਰੀਰ ਖੂਨ ਨਾਲ ਲੱਥ ਪੱਥ ਹੈ ਭਾਈ ਲੱਖੂ ਦਾ, ਸਾਰਾ ਸਰੀਰ ਜ਼ਖਮੀ ਹੋਇਆ ਹੋਇਆ ਸੀ, ਕਈ ਤੀਰ ਚਲਾਏ ਸੀ ਤੁਰਕਾਂ ਨੇ, ਇੱਕ ਮੋਢੇ ਵਿੱਚ ਵੱਜ ਕੇ ਪਾਰ ਨਿਕਲ ਗਿਆ। ਕਹਿੰਦੇ ਸਾਰਾ ਸਰੀਰ ਲਹੂ ਨਾਲ ਭਿੱਜਿਆ ਹੋਇਆ, ਕੱਪੜੇ ਲਹੂ ਨਾਲ ਗਹਿ ਗੱਚ ਹੋਏ ਪਏ ਨੇ।
ਮੋਢੇ ਕਤੰਗ ਬੀਜਿਓ ਦਿਖੰਤ,
ਮੋਢੇ ਦੇ ਵਿੱਚ ਤੀਰ ਵੱਜਾ, ਉਹ ਵੱਜਿਆ ਹੋਇਆ ਤੀਰ ਮੋਢੇ ਵਿੱਚ ਨਜ਼ਰ ਆ ਰਿਹਾ।
ਨੈ ਟਰਤ ਵੀਰ ਸਨ ਮੁਖ ਅਵੰਤ,
ਇਹੋ ਜਿਹਾ ਸੂਰ ਮੈਂ ਵੀ ਟਾਲ ਹੀ ਨਹੀਂ ਰਿਹਾ, ਇੰਨੇ ਤੀਰ ਖਾ ਕੇ ਵੀ ਅੱਗੇ ਵਧਦਾ ਆ ਰਿਹਾ। ਕੁਤਬ ਖਾਨ ਵੇਖ ਰਿਹਾ ਕਿ ਇੰਨੇ ਤੀਰ ਖਾ ਕੇ ਇੰਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਇਹ ਅੱਗੇ ਵਧਦਾ ਚੱਲਿਆ ਆ ਰਿਹਾ।
ਪੁਨ ਐਂਚ ਮਾਨ ਖਰ ਕੁਤਬ ਖਾਨ,
ਉਸ ਵੇਲੇ ਕੁਤਬ ਖਾਨ ਨੇ ਆਪਣੀ ਕਮਾਨ ਤੇ ਤੀਰ ਚੜਾਇਆ, ਉਹਨੇ ਆਖਿਆ ਇਹਨੂੰ ਹੁਣ ਮੈਂ ਤੀਰ ਮਾਰਾਂ। ਉਹਨੇ ਆਪਣੀ ਕਮਾਨ ਤੇ ਤੀਰ ਚਾੜਿਆ ਹੈ।
ਤਨ ਤਾਨ ਕਾਨ ਲਗੂ ਤੂਹਾਨ,
ਉਹਨੇ ਕੰਨਾਂ ਤੱਕ ਆਪਣਾ ਤੀਰ ਪਕੜ ਕੇ ਖਿੱਚਿਆ ਇੰਨੇ ਜ਼ੋਰ ਨਾਲ ਕਿ ਜਾਂਦਾ ਜਾ ਕੇ ਤੀਰ ਵੱਜੇ ਤੇ ਭਾਈ ਲੱਖੂ ਮਾਰਿਆ ਜਾਏ,
ਛੁੱਟ ਲੱਗਿਓ ਜਾਏ ਕੋ ਵਿਸਾਲ।
ਜਦੋਂ ਇਹਨੇ ਤੀਰ ਚਲਾਇਆ, ਇਹਦਾ ਚਲਾਇਆ ਤੀਰ ਕੁਤਬ ਖਾਨ ਦਾ, ਭਾਈ ਲੱਖੂ ਦੇ ਘੋੜੇ ਨੂੰ ਆ ਕੇ ਵੱਜਾ।
ਗਿਰ ਪਰਿਓ ਤਬੈ ਨੈ ਅਗਰ ਚਾਲ,
ਘੋੜਾ ਉੱਥੇ ਹੀ ਅੱਗੇ ਡਿੱਗ ਪਿਆ, ਉਹਦੇ ਕੋਲੋਂ ਅੱਗੇ ਟੁਰਿਆ ਨਹੀਂ ਗਿਆ। ਜਦੋਂ ਘੋੜੇ ਨੂੰ ਤੀਰ ਵੱਜਾ ਤੇ ਘੋੜਾ ਉੱਥੇ ਨਾਲ ਹੀ ਡਿੱਗ ਪਿਆ।
ਲੱਖੋ ਸੁਬੀਰ ਉਤਰਿਓ ਤੁਰੰਤ,
ਭਾਈ ਲੱਖੂ ਜੀ ਛਾਲ ਮਾਰ ਕੇ ਘੋੜੇ ਤੋਂ ਥੱਲੇ ਜ਼ਮੀਨ ਤੇ ਉੱਤਰ ਆਏ। ਜਦੋਂ ਘੋੜਾ ਮਾਰਿਆ ਗਿਆ, ਛਾਲ ਮਾਰ ਕੇ ਪੱਬਾਂ ਭਰਨੇ ਜ਼ਮੀਨ ਤੇ ਆ ਗਏ।
ਕਹਿ ਲੋ ਠੰਡ ਤੋਂ ਕੋ ਅਨੰਤ,
ਭਾਈ ਲੱਖੂ ਨੇ ਵੰਗਾਰਿਆ ਸਾਹਮਣੇ ਕੁਤਬ ਖਾਨ ਨੂੰ ਖਲੋਤਿਆਂ, ਠਹਿਰ ਜਾ ਕੁਤਬ ਖਾਨ, ਕਿਉਂਕਿ ਹੁਣ ਮੈਂ ਤੈਨੂੰ ਜੰਗ ਦੇ ਮੈਦਾਨ ਚ ਮਾਰਾਂਗਾ।
ਪਗ ਸੰਗ ਬੇਕਰ ਸਮੁਕ ਜਾਏ,
ਲੱਖੂ ਜੀ ਪੈਰਾਂ ਦੇ ਨਾਲ ਹੁਣ ਅੱਗੇ ਵਧਣ ਲੱਗੇ। ਘੋੜਾ ਮਾਰਿਆ ਗਿਆ, ਪੈਦਲ ਅੱਗੇ ਹੋ ਕੇ ਵੱਧ ਕੇ ਜਾਣ ਲੱਗੇ।
ਪੁਨ ਬ੍ਰਿੰਦ ਤੁਰਕ ਘੇਰਿਓ ਸੁਆਏ,
ਬਹੁਤ ਸਾਰੇ ਤੁਰਕਾਂ ਨੇ ਆ ਕੇ ਭਾਈ ਲੱਖੂ ਨੂੰ ਘੇਰ ਲਿਆ। ਪੈਦਲ ਸੀ ਨਾ, ਪੈਦਲ ਭਾਈ ਲੱਖੂ ਜੀ ਬਹੁਤ ਸਾਰੇ ਤੁਰਕਾਂ ਦੇ ਘੇਰੇ ਵਿੱਚ ਘਿਰ ਗਏ। ਤੁਰਕਾਂ ਨੇ ਆ ਕੇ ਬਹੁਤ ਸਾਰਿਆਂ ਨੇ ਘੇਰਾ ਪਾ ਲਿਆ।
ਕੋ ਹਤੈ ਤੁਬ ਕੋ ਬਾਨ ਮਾਰ,
ਕੋਈ ਬੰਦੂਕ ਦੀ ਗੋਲੀ ਚਲਾਣ ਲੱਗਾ ਭਾਈ ਲੱਖੂ ਵੱਲ, ਕਿਸੇ ਨੇ ਤੀਰ ਤਾਣ ਕੇ ਛੱਡਣਾ ਸ਼ੁਰੂ ਕੀਤਾ।
ਸਭ ਤੇ ਬਚਾਏ ਮਾਰੰਤ ਛਾਰ,
ਉਹਨਾਂ ਦੇ ਚਲਾਏ ਤੀਰਾਂ ਤੇ ਗੋਲੀਆਂ ਤੋਂ ਆਪਣਾ ਆਪ ਬਚਾ ਕੇ ਛਾਲ ਮਾਰ ਮਾਰ ਕੇ ਉੱਚਾ ਹੋ ਕੇ ਭਾਈ ਲੱਖੂ ਜੀ ਘੋੜਿਆਂ ਤੇ ਬੈਠੇ ਤੁਰਕਾਂ ਦੀਆਂ ਧੋਣਾ ਲਾਣ ਲੱਗੇ, ਉਹਨਾਂ ਨੂੰ ਜ਼ਖਮੀ ਕਰਨ ਲੱਗੇ।
ਕੇਤਕ ਤੁਰੰਗ ਕੇ ਬਦਨ ਕਾਟ,
ਭਾਈ ਲੱਖੂ ਨੇ ਕਈ ਘੋੜਿਆਂ ਦੇ ਮੂੰਹ ਵੱਢ ਸੁੱਟੇ, ਕਈ ਘੋੜਿਆਂ ਦੇ ਮੂੰਹ ਜ਼ਖਮੀ ਕਰ ਦਿੱਤੇ। ਉਹ ਘੋੜੇ ਉਥਲ ਉਥਲ ਕੇ ਸੂਰਮਿਆਂ ਨੂੰ ਸੁੱਟਣ ਲੱਗੇ।
ਤੂਤ ਫਿਰੰਤ ਕੇ ਭਟਨ ਡਾਂਟ,
ਇਧਰ ਉਧਰ ਫਿਰਦੇ ਭਾਈ ਲੱਖੂ ਜੀ ਕਰੂਰ ਦ੍ਰਿਸ਼ਟੀ ਨਾਲ ਵੇਖ ਵੇਖ ਕੇ ਭਟਾਂ ਨੂੰ ਤੁਰਕਾਂ ਨੂੰ ਡਾਂਟ ਡਾਂਟ ਕੇ ਮਾਰਦੇ ਹਨ।
ਚਿਤ ਚੈਤ ਕੁਤਬ ਕੇ ਪਾਸ ਜਾਣ,
ਭਾਈ ਲੱਖੂ ਅੰਦਰ ਇੱਕੋ ਤਮੰਨਾ, ਕੁਤਬ ਖਾਨ ਦੇ ਕੋਲ ਜਾਣਾ ਚਾਹੁੰਦੇ ਸੀ, ਕੁਤਬ ਖਾਨ ਨਾਲ ਜਾ ਕੇ ਦੋ ਹੱਥ ਕਰਨਾ ਚਾਹੁੰਦੇ ਸਨ।
ਬਹੁ ਪਹੁੰਚ ਵੀਰ ਰੋਕਿਓ ਮਾਨ,
ਪਰ ਰਸਤੇ ਵਿੱਚ ਬਹੁਤ ਸਾਰੇ ਤੁਰਕਾਂ ਨੇ ਅੱਗਾ ਰੋਕ ਲਿਆ, ਭਾਈ ਲੱਖੂ ਨੂੰ ਰਸਤੇ ਵਿੱਚ ਹੀ ਰੋਕ ਲਿਆ, ਕੁਤਬ ਖਾਨ ਤੱਕ ਜਾਣ ਤੋਂ ਪਹਿਲਾਂ ਹੀ ਰਸਤੇ 'ਚ ਖੜਾ ਕਰ ਲਿਆ।
ਬਚ ਆਪ ਖੜਕ ਕੇ ਕਾਏ ਕਾਲ,
ਭਾਈ ਲੱਖੂ ਆਪਣਾ ਸਰੀਰ ਬਚਾ ਕੇ ਤੁਰਕਾਂ ਨੂੰ ਵੱਢ ਰਹੇ ਨੇ, ਕਈਆਂ ਨੂੰ ਜ਼ਖਮੀ ਕਰ ਰਹੇ ਨੇ, ਕਈਆਂ ਦੀਆਂ ਘੋੜਿਆਂ ਤੇ ਬੈਠਿਆਂ ਦੀਆਂ ਲੱਤਾਂ ਵੱਢ ਸੁੱਟੀਆਂ ਨੇ, ਕਈਆਂ ਦੀਆਂ ਧੋਣਾ ਵੱਢ ਸੁੱਟੀਆਂ ਨੇ।
ਹੱਥ ਕਰ ਤੁਰਕ ਕੇ ਤਕ ਬਿਆਲ,
ਇਹ ਤਾਂ ਭਾਈ ਲੱਖੂ ਜੀ ਨੇ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਕਈ ਤੁਰਕ ਮਾਰੇ, ਕਈ ਤੁਰਕਾਂ ਨੂੰ ਮਾਰ ਕੇ ਮਿੱਟੀ ਚ ਗਰਕ ਕੀਤਾ।
ਉਮਰਾਵ ਕਹਤੇ ਇੱਕ ਵੀਰ ਇਹੋ,
ਉਸ ਵੇਲੇ ਜਿਹੜੇ ਉਮਰਾਵ ਸੀ ਉਹ ਬੋਲਿਆ, ਕਹਿੰਦਾ ਇਹੀ ਇੱਕ ਵੀਰ ਯੋਧਾ ਹੈ ਸੂਰਮਿਆਂ ਵਿੱਚ, ਗੁਰੂ ਦੇ ਸੂਰਮਿਆਂ ਵਿੱਚ।
ਕਿਉਂ ਡਰਤ ਜਾਤ ਸੰਘਾਰ ਲਿਓ,
ਉਮਰਾਵ ਬੋਲਿਆ, ਅਫਸਰ ਕਹਿੰਦਾ ਉਹ ਤੁਸੀਂ ਡਰੀ ਕਿਉਂ ਜਾਂਦੇ ਹੋ, ਕੱਲਾ ਬੰਦਾ ਹੈ, ਤੁਹਾਨੂੰ ਸਾਰਿਆਂ ਨੂੰ ਮਾਰੀ ਜਾ ਰਿਹਾ, ਤੁਸੀਂ ਇਹਦੇ ਕੋਲੋਂ ਡਰਦੇ ਕਿਉਂ, ਇਹਨੂੰ ਮਾਰ ਲਓ, ਹੈ ਕੀ ਆ ਇੱਕ ਬੰਦਾ ਵਿੱਚ ਤੁਹਾਡੇ ਘਿਰਿਆ ਹੋਇਆ, ਇਹਨੂੰ ਮਾਰ ਮੁਕਾਓ।
ਤਬ ਕੁਤਬ ਖਾਨ ਰਿਸਕੈ ਵਿਸਾਲ,
ਉਸ ਵੇਲੇ ਲਾਗੇ ਕੁਤਬ ਖਾਨ ਖੜਿਆ ਸੀ, ਉਹ ਵੀ ਬੜੇ ਗੁੱਸੇ ਵਿੱਚ ਆਇਆ।
ਪ੍ਰੇਰਿਓ ਤੁਰੰਗ ਸਰ ਕੋ ਨਿਕਾਲ,
ਉਹਨੇ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਆਇਆ, ਉਹਨੇ ਆਪਣੇ ਪੱਥੇ ਵਿੱਚੋਂ ਤੀਰ ਕੱਢਿਆ ਕੁਤਬ ਖਾਨ ਨੇ, ਔਰ ਆਪਣੀ ਕਮਾਨ ਦੇ ਚਿਲੇ ਤੇ ਚਾੜਿਆ।
ਤਕ ਪਾਲ ਕਾਵ ਕੋ ਕਾਲ ਦੀਨ,
ਭਾਈ ਲੱਖੂ ਦੇ ਮੱਥੇ ਦਾ ਨਿਸ਼ਾਨਾ ਵਿਧਿਆ, ਭਾਈ ਲੱਖੂ ਦੇ ਮੱਥੇ ਦਾ ਨਿਸ਼ਾਨਾ ਸੇਧ ਕੇ ਫਿਰ ਇਹਨੇ ਉਹ ਤੀਰ ਚਲਾਇਆ।
ਵਿਧ ਗਏ ਤੁਰਤ ਛਿਤ ਗਿਰਨ ਕੀਨ,
ਔਰ ਉਹ ਤੀਰ ਭਾਈ ਲੱਖੂ ਦੇ ਮੱਥੇ ਵਿੱਚ ਵੱਜਾ ਤੇ ਨਾਲ ਹੀ ਭਾਈ ਲੱਖੂ ਜੀ ਸ਼ਹਾਦਤ ਦਾ ਜਾਮ ਪੀ ਕੇ ਸੱਚਖੰਡ ਵੱਲ ਨੂੰ ਚਾਲੇ ਪਾ ਦਿੱਤੇ।
ਡਿਗ ਢੋਕ ਮਲੇ ਮੂਰਛਾ ਨਿਆਰ,
ਕਹਿੰਦੇ ਜਦੋਂ ਭਾਈ ਲੱਖੂ ਜੀ ਡਿੱਗੇ ਨਾ ਤੇ ਫਿਰ ਵੀ ਤੁਰਕ ਡਰਦੇ ਸੀ ਵੀ ਕਿਤੇ ਦੁਬਾਰਾ ਨਾ ਉੱਠ ਜਾਏ, ਕਿਤੇ ਦੁਬਾਰਾ ਉੱਠ ਕੇ ਨਾ ਸਾਨੂੰ ਮਾਰਨ ਲੱਗ ਪਏ। ਉਹਨਾਂ ਵੇਖਿਆ ਵੀ ਜਿਲ ਬਿਲਕੁਲ ਬੇਹੋਸ਼ ਹੋ ਗਿਆ, ਇਹ ਮੂਰਛਤ ਹੋ ਕੇ ਡਿੱਗ ਪਿਆ।
ਸਿਰ ਦੀਓ ਕਾਟੇ ਅਸ ਕਰ ਪਰਾ,
ਪਾਪੀਆਂ ਨੇ ਹਾਲਾਂਕਿ ਸ਼ਹੀਦ ਹੋ ਚੁੱਕੇ ਨੇ ਭਾਈ ਲੱਖੂ ਜੀ, ਪਰ ਇਹਨਾਂ ਨੇ ਡਰਦਿਆਂ ਨੇ ਵੀ ਕਿਤੇ ਦੁਬਾਰਾ ਨਾ ਉੱਠ ਖਲੋਵੇ, ਇਹਨਾਂ ਭਾਈ ਲੱਖੂ ਦਾ ਸਿਰ ਧੜ ਨਾਲ ਵੱਖਰਾ ਕਰ ਦਿੱਤਾ, ਡਿੱਗੇ ਪਏ ਦਾ ਸਿਰ ਵੱਢ ਦਿੱਤਾ ਭਾਈ ਲੱਖੂ ਜੀ ਦਾ।
ਲੱਖੂ ਸੁਬੀਰ ਇਮ ਮਰਨ ਕੀਨ,
ਇਹਦਾ ਭਾਈ ਲੱਖੂ ਜੀ ਨੇ ਆਪਣਾ ਮਰਨਾ ਸਫਲ ਕਰ ਲਿਆ, ਇਹ ਮਰਨਾ ਪ੍ਰਵਾਨ ਕਰ ਲਿਆ, ऐसा मरना प्रवान कर लिया जिदे बारे साहब जी दी बाणी दा महावाक है, ऐसी मरनी जो मरे बहुर ना मरना होए। एहो जी मरनी मर चले भाई लखू जी कि हुण मुड़ के बार बार नहीं मरना पैना। महाराज गुरु हरगोबिंद साहब छेवें पातशाह तो भाई लखू जी ने अपना आपा कुर्बान कर दिता हस हस के, जिवें गुरु साहब दा वचन है ना, सूरा सो पहचानी है जो लरै दीन के हेत, पुरजा पुरजा कट मरै कभू ना छाडै खेत। एहो जे वचना ते पहरा देंदिया पुरजा पुरजा हो गए ने, शरीर टुकड़े टुकड़े हो गया, गोलियां भी बजियां ने, तीर भी बजे ने, कृपाना दे फट भी बजे ने, सैकड़े हथियारां नूं अपने शरीर ते चलदिया इस प्रकार नाल भाई लखू जी सूरम गति नूं वीर गति नूं प्राप्त होए ने।
बहु तुरक जंग कर प्राण हान,
कल्ले नहीं मरे, बहुत सारे तुरकां नूं मार के, कई तुरकां दियां लाशां दे सत्थर बिछा के फिर भाई साहब भाई लखू जी शहीद होए ने।
बिक सूर हूर ता छिन उठाए,
कहंदे हूरां ने वेख्या भी बड़ा बड़ा सूरमा जरनैल शहादत दा जाम पी गया, कहंदे बहुत सारियां हूरां आईयां, हूरां ने आके भाई लखू नूं वरन दी तैयारी कीती। एक हूर आपस विच बहसां करदियां, एक हूर कहंदी आ मैं वरना, दूजी कहंदी आ मैं वरना, कहंदे इदां जिवें गुरु कलगीधर कहंदे ने ना, हुण हूरां सरवण ते बीज नूं घत घेर खलोईयां, लाड़ा देखण लाड़ियां चौ गिरदे होईयां। कहंदे इस प्रकार नाल चारे पासे भाई लखू दे आण खड़ियां ने।
निज तन दिखाए लीन चढ़ाए,
और अपने शरीर विखा करके भाई लखू जी नूं विमान ते सवार कर लिया, सोहना विमान, चंगा सुंदर विमान ओदे ते सवार कीता।
सब कुतुब खान जस लीन पाए,
भाई लखू जी बैकुंठ धाम परमेश्वर दे घर, गुरु हरगोबिंद साहब गुरु नानक दे घर बेगमपुरे शहर विच जा पहुंचे ने। इधर कुतुब खान का बड़ा जस होने लगा, जेड़े तुरख जी कहते वेखो जी इना निशाना, इको तीर मारिया मथे दे विच ते निशाना सेध के मार दिता। कहते कुतुब खान का बड़ा सुजस होने लगा,
खर सर पर हार इम इनो काए,
जिन्ने उमराव सी कुतुब खान की वड्याई कर दे, कहते जी वेखो इन्हों ने मारिया, किसे कोलो मारिया नहीं गया, तिखा तीर इन्हों ने मार के इस सूरमे नू मारिया।
इम लगे लड़न दोए दी सपट,
एदा भाई लखू जी शहादत पा गए। इधर सूरमे दोहां पासे हुण लड़ रहे ने,
तलवार तीर तुब कंद बट,
तलवारां चल रहियां ने, तीर चल रहे ने, बंदूकां चल रहियां ने, और बंदूकां नाल दबा दबा के चलाउंदे ने।
दोएरा पैंद खान की दिशा तब देखियो काले खान,
इस तरह काफी समा जंग हुंदा रहा, काले खां ने पेंदे खां वल वेख्या, पेंदे खां भी खलोता लड़ रहा सी, काले खां ने पेंदे खां वल वेख्या ते वेख के काले खां बोलिया,
अब ते आछे को समय गो गुरु बल ठान,
कहण लगा पेंदे खां जी हुण इहदे तो चंगा समा कदों मिल सकदा है, आ एडा वधिया समा बनिया होया, इहदे तो चंगा समा भला हुण तुहानू कदों मिलेगा, जाओ हुण तुसी अगे जा के गुरु हरगोबिंद साहब नूं पकड़ लो, इहदे तों वधिया समां इहो जिहा वधिया दा तुहानूं मिल के नहीं मिल सकदा।
रसावल छंद सुनी पैंद खाना,
पैंद खान ने, पैंदे खान ने, काले खान दी बंगार सुनी है,
महा को पठाना,
बड़े रोस विच आया पैंदे खान, बड़े हंकार दे विच आया,
अबे जाओ हीरो,
कहंदा वेखो काले खान जी तुसी खलो के वेखो हुण मैं किवें तुहाडे वेखदे अगे जांदा हां,
यथा ओज मेरो,
हुण वेखो मेरा बल, हुण तक तो मैं गल्लां करके दसदा रहा ना कि मेरे च बल है, हुण मैं विखावांगा कि मेरे च किन्ना क बल है, किन्ना क तान है,
गहों एक बारी
इको वेरी जा के मैं गुरु हरगोबिंद साहब नूं पकड़ लवांगा,
भयंग ते उतारे,
और उन्हां नूं फड के उन्हां नूं घोड़े तो थले ला लवांगा,
सो लियावो उठाए,
मैं गुरु हरगोबिंद साहब नूं चुक के लै आवांगा, उठा के लै आवांगा उत्थों उन्हां नूं रण तत्ते दे विचों,
ना देरंग लगाए,
हुण मैं देरी नहीं लावांगा, बस हुण तां तुसीं वेखो सही, हुण तमाशा वेखो किवें हुंदा, ਮੈਂ ਤਾਂ ਘੋੜੇ ਤੋਂ ਫੜ ਕੇ ਲਾ ਲੈਣਾ ਗੁਰੂ ਨੂੰ ਔਰ ਘੋੜੇ ਤੋਂ ਲਾਹ ਕੇ ਚੁੱਕ ਕੇ ਇੱਥੇ ਲੈ ਆਉਣਾ।
ਵਿਖੀ ਜੈ ਤਮਾਸ਼ਾ,
ਤਮਾਸ਼ਾ ਵੇਖੋ ਤੁਸੀਂ ਖਲੋ ਕੇ ਹੁਣ ਕਿੱਦਾਂ ਦਾ ਹੁੰਦਾ।
ਪਲੰਗ ਮੇ ਬਿਸਾਸਾ,
ਹੁਣ ਮੇਰੇ ਬਲ ਤੇ ਭਰੋਸਾ ਕਰੋ ਕਿ ਮੇਰੇ ਚ ਕਿੰਨਾ ਤਾਣ ਹੈ, ਮੇਰੇ ਚ ਕਿੰਨੀ ਤਾਕਤ ਹੈ, ਤੁਸੀਂ ਮੇਰੀਆਂ ਬਾਹਾਂ ਦੇ ਬਲ ਤੇ ਭਰੋਸਾ ਕਰੋ।
ਨਹੀਂ ਸੰਤ ਕੀ ਜੈ,
ਹੁਣ ਤੁਸੀਂ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਸੰਸਾ ਨਾ ਕਰੋ। ਹੁਣ ਇਹ ਸੰਦੇਹ ਛੱਡ ਦਿਓ ਕਿ ਕੀ ਹੋਵੇਗਾ, ਹੁਣ ਤਾਂ ਜੇਤੀ ਹੋਣੀ ਹੈ ਕਿਉਂਕਿ ਮੈਂ ਤੁਹਾਡੇ ਨਾਲ ਆਇਆ।
ਕਹੇ ਪੈ ਭਤੀਜਾ,
ਜੋ ਮੈਂ ਕਹਿ ਰਿਹਾ ਮੇਰੀਆਂ ਕਈਆਂ ਗੱਲਾਂ ਤੇ ਪਤੀਜ ਜਾਓ, ਮੇਰੀਆਂ ਕਈਆਂ ਗੱਲਾਂ ਤੇ ਯਕੀਨ ਕਰੋ।
ਤਬੈ ਖਾਨ ਕਾਲੇ,
ਜਦੋਂ ਪੈਂਦੇ ਖਾਂ ਨੇ ਗੱਲ ਕਹੀ ਤੇ ਕਾਲੇ ਖਾਂ ਬੋਲਿਆ ਪੈਂਦੇ ਖਾਂ ਦਾ ਹੌਸਲਾ ਕਰਨ ਵਾਸਤੇ,
ਰਾਇਓ ਬਿਸਾਲੇ,
ਇਹਨੇ ਸਲਾਘਾ ਕੀਤੀ ਪੈਂਦੇ ਖਾਂ ਦੀ, ਪੈਂਦੇ ਖਾਂ ਨੂੰ ਸਲਾਉਂਦਿਆਂ ਬੋਲਿਆ ਕਾਲੇ ਖਾਂ,
ਜਥਾ ਸ਼ਾਹ ਪਾਸੇ,
ਕਹਿਣ ਲੱਗਾ ਪੈਂਦੇ ਖਾਂ ਜਿਵੇਂ ਤੂੰ ਬਾਦਸ਼ਾਹ ਸ਼ਾਹ ਜਹਾਨ ਦੀ ਕਚਹਿਰੀ ਚ ਖਲੋ ਕੇ ਬਾਦਸ਼ਾਹ ਸ਼ਾਹ ਜਹਾਨ ਨੂੰ ਆਪਣੇ ਬਾਰੇ ਦੱਸਿਆ ਸੀ,
ਗਿਰਾ ਤੈ ਪ੍ਰਕਾਸ਼ੇ,
ਉੱਥੇ ਜਿਵੇਂ ਤੂੰ ਕਿਹਾ ਸੀ ਬਾਦਸ਼ਾਹ ਸ਼ਾਹ ਜਹਾਨ ਨੂੰ, ਇਹ ਗੱਲਾਂ ਤੂੰ ਬਾਦਸ਼ਾਹ ਸ਼ਾਹ ਜਹਾਨ ਨੂੰ ਕਹੀਆਂ ਸੀ, ਮੈਂ ਤੈਨੂੰ ਦੁਹਰਾ ਕੇ ਚੇਤੇ ਕਰੋ ਨਾ ਜੋ ਤੂੰ ਕਿਹਾ ਸੀ।
ਕਹੋ ਸ਼੍ਰੀ ਗੁਰੂ ਮੈਂ,
ਤੂੰ ਕਿਹਾ ਸੀ ਬਾਦਸ਼ਾਹ ਦੀ ਕਚਹਿਰੀ ਚ ਪੈਂਦੇ ਖਾਂ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਪਕੜਾਂਗਾ, ਇਹ ਗੱਲ ਤੂੰ ਬਾਦਸ਼ਾਹ ਦੀ ਭਰੀ ਕਚਹਿਰੀ ਚ ਕਹੀ ਸੀ।
ਬੱਚੇ ਨਾਏ ਭੂਮੈ,
ਕਿ ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਂਗਾ, ਉਹਨੂੰ ਜੰਗ ਦੇ ਮੈਦਾਨ ਚ ਬਚਣ ਨਹੀਂ ਦੇਵਾਂਗਾ।
ਕਰੋ ਬਾਤ ਪੂਰੀ,
ਹੁਣ ਤੂੰ ਆਪਣੀ ਕਈ ਗੱਲ ਪੂਰੀ ਕਰ। ਜਿਹੜਾ ਮਰਦ ਹੁੰਦਾ ਨਾ, ਮਰਦ ਸੂਰਮਾ, ਉਹ ਆਪਣੇ ਬਚਨਾਂ ਦਾ ਬਲੀ ਹੁੰਦਾ, ਉਹ ਜਿਹੜਾ ਬਚਨ ਕਰਦਾ ਆਪਣਾ ਬਚਨ ਪੂਰਾ ਕਰਦਾ, ਕੱਚਾ ਤੇ ਅਧੂਰਾ ਬਚਨ ਨਹੀਂ ਕਰਦਾ। ਹੁਣ ਤੂੰ ਜਿਹੜੀ ਗੱਲ ਕਹੀ ਸੀ ਉਹ ਆਪਣੀ ਕਹੀ ਹੋਈ ਗੱਲ ਨੂੰ ਪੂਰਿਆਂ ਕਰ।
ਚਲੋ ਲੈ ਹਜ਼ੂਰੀ,
ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਬਾਦਸ਼ਾਹ ਸ਼ਾਹ ਜਹਾਨ ਦੀ ਕਚਹਿਰੀ ਵਿੱਚ ਲੈ ਕੇ ਚੱਲ, ਤੈਨੂੰ ਰੁਤਬਾ ਮਿਲੇਗਾ, ਬਾਦਸ਼ਾਹ ਤੈਨੂੰ ਖਿਲਤਾ ਦੇਵੇਗਾ। ਹੋ ਸਕਦਾ ਪੈਂਦੇ ਖਾਂ ਤੇਰੇ ਤੇ ਖੁਸ਼ ਹੋ ਕੇ ਬਾਦਸ਼ਾਹ ਤੈਨੂੰ ਕਿਸੇ ਇਲਾਕੇ ਦੀ ਨਵਾਬੀ ਦੇ ਦੇਵੇ।
ਭਨੇ ਫੇਰ ਪੈਂਦਾ ਨਹੀਂ ਤਰਾਸ ਕਹਿੰਦਾ,
ਉਸ ਵੇਲੇ ਪੈਂਦਾ ਫੇਰ ਬੋਲਿਆ, ਕਹਿੰਦਾ ਮੈਨੂੰ ਕਿਸੇ ਦਾ ਡਰ ਥੋੜੀ ਹੈ ਡਰ, ਕਾਲੇ ਖਾਂ ਮੇਰੀ ਖਲੜੀ ਚ ਡਰ ਕੋਈ ਨਹੀਂ, ਡਰ ਨਾਂ ਦੀ ਚੀਜ਼ ਮੇਰੇ ਕਾਗਜ਼ਾਂ ਵਿੱਚ ਕੋਈ ਨਹੀਂ।
ਜਬੈ ਜਾਉ ਆਗੈ,
ਜਦੋਂ ਮੈਂ ਅੱਗੇ ਵੱਧ ਕੇ ਜਾਵਾਂਗਾ,
ਗੁਰੂ ਜੰਗ ਲਾਗੈ,
ਗੁਰੂ ਅੱਗੇ ਮੇਰੇ ਨਾਲ ਜੰਗ ਕਰੇਗਾ।
ਲੀਜੈ ਰੋਕ ਔਰੇ,
ਬਸ ਤੁਸੀਂ ਮੇਰੇ ਤੇ ਗੁਰੂ ਦਾ ਭੇੜ ਵਿੱਚ ਜਿਹੜਾ ਦੂਜਾ ਤੀਜਾ ਕੋਈ ਬੰਦਾ ਆਵੇ ਉਹਨੂੰ ਤੁਸੀਂ ਰੋਕਣਾ, ਉਹ ਜਿੰਮੇਵਾਰੀ ਤੁਹਾਡੀ, ਗੁਰੂ ਨੂੰ ਪਕੜਨ ਦੀ ਜਿੰਮੇਵਾਰੀ ਮੇਰੀ, ਬਾਕੀ ਜਿਹੜੇ ਉਹਨਾਂ ਦੇ ਸੂਰਮੇ ਨੇ ਉਹਨਾਂ ਨੂੰ ਰੋਕਣ ਦੀ ਜਿੰਮੇਵਾਰੀ ਤੁਹਾਡੀ ਹੈ।
ਭਰੋਂ ਜਾਏ ਕੌਰੀ,
ਮੈਂ ਤਾਂ ਜਾਂਦੇ ਹੀ ਗੁਰੂ ਨੂੰ ਜੱਫਾ ਚਾੜ ਲੈਣਾ, ਜਾਂਦੇ ਹੀ ਉਹਨਾਂ ਨੂੰ ਕੋਰੀ ਵਿੱਚ ਲੈ ਲੈਣਾ।
ਦਿਖਾਵੋ ਤਮਾਸ਼ਾ,
ਫਿਰ ਮੈਂ ਤੁਹਾਨੂੰ ਤਮਾਸ਼ਾ ਵਿਖਾਵਾਂਗਾ ਕਿ ਗੁਰੂ ਨੂੰ ਮੈਂ ਆਪਣੀਆਂ ਬਾਹਾਂ ਵਿੱਚ ਲੈ ਕੇ ਕਿਵੇਂ ਘੁੱਟਦਾ। ਮੇਰੀਆਂ ਇਹ ਉਹ ਬਾਹਾਂ ਨੇ ਕਿ ਮੈਂ ਭਿੜ ਦੇ ਸਾਨਾਂ ਨੂੰ ਪਕੜ ਕੇ ਸਿੰਘਾਂ ਤੋਂ ਪਾਸੇ ਹਟਾ ਦਿੰਦਾ, ਲੋਹੇ ਦੀ ਢਾਲ ਹੱਥ ਚ ਪਕੜ ਕੇ ਕਾਗਜ਼ ਵਾਂਗੂ ਚੀਰ ਦਿੰਦਾ, ਤੇ ਹੁਣ ਮੈਂ ਆਪਣੀਆਂ ਬਾਹਾਂ ਦਾ ਬਲ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਖਾਵਾਂਗਾ।
ਜੋ ਬਾਕੰ ਪ੍ਰਕਾਸ਼ਾ,
ਜੋ ਮੈਂ ਗੱਲਾਂ ਆਪਣੇ ਮੂੰਹ ਤੋਂ ਕਹੀਆਂ ਹਨ ਇਹ ਕਰਕੇ ਵਿਖਾਵਾਂਗਾ।
ਕਰੋ ਓਜ ਐਸੇ,
ਇਹੋ ਜਿਹਾ ਓਜ, ਇਹੋ ਜਿਹੀ ਤਾਕਤ, ਇਹੋ ਜਿਹਾ ਤਾਣ ਮੈਂ ਲਾਵਾਂਗਾ।
ਬਸੀ ਹੋਏ ਜੈਸੇ,
ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਬਾਹਾਂ ਦੇ ਵਸ ਵਿੱਚ ਆ ਜਾਣ, ਉਹ ਮੇਰੀਆਂ ਬਾਹਾਂ ਦੇ ਸਕੰਜੇ ਵਿੱਚ ਆ ਜਾਣ।
ਨਹੀਂ ਆਨ ਆਵੇ ਗੁਰੂ ਨਾ ਛੁਡਾਵੇ,
ਕੋਈ ਦੂਜਾ ਬੰਦਾ ਨਾ ਆ ਜੇ ਉੱਥੇ, ਕਿਉਂਕਿ ਜੇ ਦੂਜੇ ਸਿੱਖ ਆ ਗਏ ਉੱਥੇ ਤੇ ਉਹਨਾਂ ਨੇ ਛੁਡਾ ਲੈਣਾ ਗੁਰੂ ਨੂੰ ਮੇਰੇ ਕੋਲੋਂ, ਗੁਰੂ ਨੂੰ ਤਾਂ ਮੈਂ ਕੱਲਾ ਪਕੜ ਲਵਾਂਗਾ, ਪਰ ਜੇ ਦੂਜੇ ਸਿੱਖ ਆ ਗਏ ਉਹਨਾਂ ਨੇ ਗੁਰੂ ਨੂੰ ਮੇਰੇ ਕੋਲੋਂ ਛੁਡਾ ਲੈਣਾ, ਇਸ ਕਰਕੇ ਉਹਨਾਂ ਨੂੰ ਤੁਸੀਂ ਰੋਕਣਾ, ਦੂਜੇ ਕਿਸੇ ਸਿਪਾਹੀ ਨੂੰ ਮੇਰੇ ਨੇੜੇ ਨਹੀਂ ਲੱਗਣ ਦੇਣਾ।
ਬਣੋ ਸਾਵਧਾਨਾ,
ਸਾਵਧਾਨ ਹੋ ਕੇ ਤਿਆਰ ਬਰ ਤਿਆਰ ਤੁਸੀਂ ਵੀ ਰਹਿਣਾ ਹੈ।
ਲੋ ਜੰਗ ਥਾਨਾ,
ਜੰਗ ਦੇ ਥਾਂ ਦੇ ਉੱਤੇ ਪੱਕੇ ਹੋ ਕੇ ਲੜਨਾ ਹੈ।
ਸੁਣੀ ਖਾਨ ਕਾਲੇ,
ਕਾਲੇ ਖਾਂ ਨੇ ਪੈਂਦੇ ਦੀਆਂ ਗੱਲਾਂ ਸੁਣੀਆਂ,
ਜੋ ਬੀਰੰਗ ਬਿਸਾਲੇ,
ਸੁਣਿਆ ਇਹਨੇ ਆਖਿਆ ਵੀ ਵਾਕਈ ਪੈਂਦੇ ਖਾਂ ਬੜਾ ਸੂਰਮਾ, ਬੜਾ ਬਹਾਦਰ ਹੈ।
ਲਏ ਬੀਨ ਬੀਨੰ,
ਉਸ ਵੇਲੇ ਪੈਂਦੇ ਖਾਂ ਨਾਲ ਭੇਜਣ ਵਾਸਤੇ ਕਾਲੇ ਖਾਂ ਨੇ ਚੋਣਵੇਂ ਸੂਰਮੇ ਕੱਢੇ,
ਜਦੋਂ ਬ੍ਰਿੰਦ ਕੀ ਨੰਗ,
ਚੋਣਵੇਂ ਸੂਰਮਿਆਂ ਨੂੰ ਵੱਖੋ ਵੱਖਰਾ ਕਰ ਲਿਆ, ਜਿਹੜੇ ਪੈਂਦੇ ਖਾਂ ਨਾਲ ਆਮ ਬੰਦੇ ਨੀ ਸਿਪਾਹੀ ਭੇਜੇ, ਕਹਿੰਦਾ ਜਿਹੜੇ ਚੋਣਵੇਂ ਸਿਪਾਹੀ ਨੇ ਬਲੀ ਨੇ ਉਹ ਪੈਂਦੇ ਖਾਂ ਦੇ ਨਾਲ ਜਾਣ।
ਸਭੀ ਕੋ ਸੁਣਾਏ।
ਔਰ ਉਹਨਾਂ ਸਾਰਿਆਂ ਨੂੰ ਵੱਖੋ ਵੱਖਰਾ ਕਰਕੇ ਕਾਲੇ ਖਾਂ ਨੇ ਕਿਹਾ,
ਸਭੈ ਖੈਨ ਪੈਂਦ ਜਾਏ।
ਕਹਿਣ ਲੱਗਾ ਤੁਸੀਂ ਹੁਣ ਪੈਂਦੇ ਖਾਂ ਨਾਲ ਚੜਾਈ ਕਰਕੇ ਅੱਗੇ ਜਾਓ।
ਬਨੀ ਜੈ ਸਹਾਈ,
ਪੈਂਦੇ ਖਾਂ ਦੀ ਸਹਾਇਤਾ ਕਰਨੀ ਹੈ, ਹੋਰ ਕੋਈ ਸਿਪਾਹੀ ਪੈਂਦੇ ਖਾਂ ਦੇ ਨੇੜੇ ਨਹੀਂ ਲੱਗਣ ਦੇਣਾ।
ਰਹੇ ਘਾਤ ਲਾਏ,
ਔਰ ਘਾਤ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜੇਗਾ ਪੈਂਦੇ ਖਾਂ, ਤੇ ਜੇ ਕੋਈ ਦੂਜਾ ਆ ਕੇ ਰੋਕੇ ਤੇ ਉਹਦਾ ਮੁਕਾਬਲਾ ਤੁਸੀਂ ਸਿਪਾਹੀਆਂ ਨੇ ਕਰਨਾ।
ਗੁਰੂ ਵੀਰ ਜੇ ਤੇ ਰੱਖੋ ਰੋਕ ਤੇ ਤੇ,
ਗੁਰੂ ਹਰਗੋਬਿੰਦ ਸਾਹਿਬ ਦੇ ਜਿੰਨੇ ਵੀਰ ਯੋਧੇ ਨੇ ਉਹਨਾਂ ਨੂੰ ਤੁਸੀਂ ਰੋਕ ਕੇ ਰੱਖਣਾ, ਉਹਨਾਂ ਦਾ ਅੱਗਾ ਤੁਸੀਂ ਰੋਕਣਾ, ਤੇ ਗੁਰੂ ਨਾਲ ਕੱਲਾ ਪੈਂਦੇ ਖਾਂ ਹੀ ਲੜੇਗਾ।
ਪਹੁੰਚੈ ਨਾ ਜਾਈ ਨਾ ਲੇਵੈ ਛੁਟਾਈ,
ਕਿਤੇ ਐਸਾ ਨਾ ਹੋਵੇ ਕਿ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਵੇ ਤੇ ਦੂਜੇ ਸਿਪਾਹੀ ਗੁਰੂ ਦੇ ਆਉਣ ਤੇ ਆ ਕੇ ਗੁਰੂ ਨੂੰ ਛੁਡਾ ਲੈਣ, ਉਹਨਾਂ ਨੂੰ ਨੀ ਨੇੜੇ ਲੱਗਣ ਦੇਣਾ। ਫਿਰ ਮੁੜ ਕੇ
ਸੁਣੇ ਬੈਨ ਕਾਨਾ,
ਇਹ ਗੱਲਾਂ ਜਦੋਂ ਕਾਲੇ ਖਾਂ ਦੀਆਂ ਇਹਨਾਂ ਨੇ ਕੰਨੀ ਸੁਣੀਆਂ ਸਿਪਾਹੀਆਂ ਨੇ,
ਭਏ ਸਾਵਧਾਨਾ,
ਸਾਵਧਾਨ ਹੋ ਗਏ, ਤਿਆਰ ਵਰ ਤਿਆਰ ਹੋ ਗਏ ਜਿੰਨੇ ਜਰਨੈਲ ਸੂਰਮੇ ਸੀ ਪੈਂਦੇ ਖਾਂ ਨਾਲ ਜਾਣ ਲਈ।
ਤੁਫੰਗੈ ਕੇ ਚਾਂਪ,
ਕਿਸੇ ਨੇ ਬੰਦੂਕਾਂ ਪਕੜੀਆਂ ਨੇ, ਕਿਸੇ ਨੇ ਚਾਂਪ ਤਨਖਾਂ ਪਕੜੀਆਂ ਹਨ,
ਕਹੇ ਧਾਰ ਦਾਪੂ,
ਔਰ ਬੜੇ ਦਾਪ ਦੇ ਨਾਲ ਦਬਕੇ ਦੇ ਨਾਲ ਸਮਾਨ ਸ਼ਸਤਰ ਪਕੜੇ ਨੇ।
ਰੱਖੇ ਰੋਕ ਸਾਰੇ ਲੜੈ ਦੇ ਮਾਰੇ,
ਕਹਿੰਦੇ ਜੀ ਫਿਕਰ ਨਾ ਕਰੋ ਕਾਲੇ ਖਾਂ ਜੀ, ਅਸੀਂ ਅੱਗੇ ਜਾ ਕੇ ਸਾਰਿਆਂ ਨੂੰ ਰੋਕ ਕੇ ਰੱਖਾਂਗੇ, ਕਿਸੇ ਨੂੰ ਪੈਂਦੇ ਦੇ ਨੇੜੇ ਨਹੀਂ ਆਉਣ ਦੇਵਾਂਗੇ, ਤੇ ਜਿਹੜਾ ਅੜੇਗਾ ਉਹਨੂੰ ਅਸੀਂ ਮਾਰ ਮੁਕਾਵਾਂਗੇ।
ਦੋਏਰਾ ਸਭ ਮੈਂ ਤਬ ਅਸਮਾਨ ਕਾ ਲਖਿਓ ਬਹਾਦਰਪੁਰ।
ਫਿਰ ਉਹਨਾਂ ਸਾਰੇ ਸਿਪਾਹੀਆਂ ਚ ਸਭ ਤੋਂ ਸੂਰਮਾ ਇਹਨਾਂ ਨੇ ਵੇਖਿਆ ਅਸਮਾਨ ਖਾਂ ਨੂੰ, ਇਹ ਪੈਂਦੇ ਖਾਂ ਦਾ ਦਮਾਦ ਸੀ, ਜਵਾਈ ਸੀ। ਅਸਮਾਨ ਖਾਂ ਨੂੰ ਇਹਨਾਂ ਨੇ ਵੱਡਾ ਬਹਾਦਰ ਸੂਰਮਾ ਵੇਖਿਆ।
ਕਰਿਓ ਮੁਖੀ ਤਿੰਨ ਕੇ ਵਿਖੈ ਪੂਰਨ ਸੁਰ ਗਰੂਰ।
ਕਾਲੇ ਖਾਂ ਨੇ ਅਸਮਾਨ ਖਾਂ ਨੂੰ ਵੀ ਨਾਲ ਭੇਜਿਆ, ਕਹਿੰਦਾ ਇਹ ਜਿੰਨੇ ਸਿਪਾਹੀ ਨੇ ਇਹਨਾਂ ਸਾਰਿਆਂ ਦਾ ਮੁਖੀ ਜਰਨੈਲ ਤੂੰ ਹੈ, ਤੇਰੀ ਕਮਾਂਡ ਵਿੱਚ ਇਹ ਸਾਰੇ ਚੱਲਣਗੇ। ਪੈਂਦੇ ਖਾਂ ਦਾ ਧਿਆਨ ਸਿਰਫ ਗੁਰੂ ਵੱਲ ਹੋਵੇਗਾ, ਇਹਨਾਂ ਸਿਪਾਹੀਆਂ ਦਾ ਸਾਰਿਆਂ ਦੀ ਜਿਹੜੀ ਕਮਾਂਡ ਹੈ ਅਸਮਾਨ ਖਾਂ ਉਹ ਤੂੰ ਚਲਾਏਗਾ, ਤੂੰ ਇਹਨਾਂ ਦਾ ਮੁਖੀ ਹੈ।
ਬੰਦ ਟੋਲੇ ਕਥਲ ਬੇ ਬੱਟੇ ਪੱਟ ਜੋ ਜਾਲ,
ਕਹਿੰਦੇ ਏਦਾਂ ਇੱਕ ਟੋਲ ਬੰਨ ਕੇ ਇਕੱਠੇ ਹੋ ਗਏ ਜਿਹੜੇ ਚੰਗੇ ਚੰਗੇ ਸੂਰਮੇ ਸਨ, ਉਹ ਬੀਨ ਬੀਨ ਕੇ ਚੁਣ ਚੁਣ ਕੇ ਪੈਂਦੇ ਖਾਂ ਨਾਲ ਇਕੱਠੇ ਕਰਕੇ ਭੇਜੇ ਨੇ।
ਇੱਕ ਦਿਸ਼ ਪੈਂਦਾ ਪ੍ਰਿਥਕ ਵੈ ਪ੍ਰੇਰਨ ਕੀ ਨਸਕਾਲ,
ਇੱਕ ਪਾਸੇ ਪੈਂਦੇ ਖਾਂ ਖਲੋਤਾ ਜਿਹਨੂੰ ਉਹਦਾ ਕਾਲ ਪ੍ਰੇਰ ਰਿਹਾ, ਉਹਦੀ ਮੌਤ ਪ੍ਰੇਰ ਰਹੀ ਹੈ ਪੈਂਦੇ ਖਾਂ ਨੂੰ, ਕਿ ਬਾਰ ਬਾਰ ਕਾਲ ਪ੍ਰੇਰ ਕੇ ਕਹਿੰਦਾ ਚੱਲ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਕੋਲ, ਤੇਰਾ ਕਾਲ ਉੱਥੇ ਤੈਨੂੰ ਆਵਾਜ਼ਾਂ ਮਾਰਦਾ। ਕਹਿੰਦੇ ਉਹ ਕਾਲ ਪ੍ਰੇਰ ਪ੍ਰੇਰ ਕੇ ਪੈਂਦੇ ਖਾਂ ਨੂੰ ਉਸ ਪਾਸੇ ਲਿਜਾ ਰਿਹਾ।
ਨਿਮਕ ਹਰਾਮੀ ਤੁਰਕ ਬਨ ਮਰੈ ਅਪਜਸ ਪਾਏ,
ਨਮਕ ਹਰਾਮੀ ਹੋ ਕੇ ਤੁਰਕ ਨੇ ਮਰਨਾ। ਨਮਕ ਹਰਾਮੀ ਜਿਹੜੇ ਸਾਹਿਬ ਦਾ ਲੂਣ ਖਾਧਾ, ਜਿਸ ਮਾਲਕ ਦੇ ਘਰ ਦੀਆਂ ਰੋਟੀਆਂ ਖਾਂਦਾ ਰਿਹਾ, ਜਿਸ ਮਾਲਕ ਦੇ ਘਰ ਦਾ ਦਿੱਤਾ ਖਾਂਦਾ ਪੁੱਛਦਾ ਰਿਹਾ, ਹਾਲੇ ਵੀ ਜਿਹੜੇ ਕੱਪੜੇ ਤਨ ਤੇ ਪਾਈ ਬੈਠਾ ਉਹ ਵੀ ਗੁਰੂ ਦਰਬਾਰ ਦੇ ਨੇ, ਜਿਹੜਾ ਘੋੜਾ ਇਹਦੀ ਸਵਾਰੀ ਥੱਲੇ ਹੈ ਉਸ ਘੋੜੇ ਦਾ ਨਾਂ ਹੈ ਵਾਵ ਰੋਲਾ, ਉਹ ਘੋੜਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਦਿੱਤਾ ਸੀ 1,00,000 ਰੁਪਏ ਦੀ ਲਾਗਤ ਦਾ, ਸਤਿਗੁਰਾਂ ਦੇ ਘੋੜੇ ਤੇ ਹੀ ਚੜਿਆ, ਤੇ ਗੁਰੂ ਦੇ ਦਿੱਤੇ ਹੋਏ ਘੋੜੇ ਤੇ ਹੀ ਚੜ ਕੇ ਗੁਰੂ ਦੇ ਦਿੱਤੇ ਹੋਈ ਕਿਰਪਾਨ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਨਮਕ ਹਰਾਮੀ ਚੱਲਿਆ, ਤੇ ਮਰਨ ਵਾਸਤੇ ਅਪ ਜਸ ਪਾਵੇਗਾ।
ਲੱਕ ਕਰ ਦੀਰਘ ਬਲ ਅਪਨ ਰਿਓ ਮੋਢ ਗਰਬਾਏ,
ਆਪਣਾ ਦੀਰਘ ਬਲ ਵੇਖ ਕੇ ਕਿ ਮੇਰੇ ਚ ਬੜਾ ਤਾਣ ਹੈ, ਮੇਰੇ ਚ ਬੜੀ ਤਾਕਤ ਹੈ, ਇਸ ਮੂਰਖ ਨੂੰ ਆਪਣੇ ਮਾਣ ਆਪਣੀ ਤਾਕਤ ਦਾ ਬੜਾ ਮਾਣ ਹੈ, ਆਪਣੀ ਤਾਕਤ ਦਾ ਬੜਾ ਹੰਕਾਰ ਹੈ, ਪਰ ਇਹ ਨਹੀਂ ਜਾਣਦਾ ਕਿ ਗੁਰੂ ਚਾਹੇ ਤੇ ਇੱਕ ਕੀੜੀ ਵਿੱਚ ਵੀ ਇੰਨੀ ਤਾਕਤ ਪੈਦਾ ਕਰ ਸਕਦਾ ਹੈ ਕਿ ਉਹ ਕੀੜੀ ਕਰੋੜਾਂ ਦੇ ਲਸ਼ਕਰ ਨਾਲ ਲੜ ਕੇ ਉਹਨੂੰ ਸਵਾਹ ਕਰ ਸਕਦੀ ਹੈ। ਗੁਰੂ ਦੀ ਤਾਕਤ ਅੱਗੇ ਇਹਦੀ ਕੀ ਤਾਕਤ ਹੈ, ਇਹਨੂੰ ਆਪਣੀ ਤਾਕਤ ਦਾ ਬੜਾ ਗਰੂਰ ਹੈ, ਬੜਾ ਮਾਣ ਤੇ ਹੰਕਾਰ ਹੈ।
ਹੀ ਸਤਿਗੁਰ ਸਭ ਜਾਣ ਕੈ ਚਪਲ ਕੁਦਾਏ ਤੁਰੰਗ,
ਗੁਰੂ ਹਰਗੋਬਿੰਦ ਸਾਹਿਬ ਵੀ ਜਾਣਗੇ ਵੀ ਪੈਂਦੇ ਖਾਂ ਆ ਰਿਹਾ ਤੇ ਮੇਰੇ ਨਾਲ ਲੜਨਾ ਚਾਹੁੰਦਾ, ਤੇ 6ਵੇਂ ਪਾਤਸ਼ਾਹ ਉਹਦੀ ਕਾਮਨਾ ਪੂਰੀ ਕਰਨ ਵਾਸਤੇ ਮਹਾਰਾਜ ਜੀ ਨੇ ਵੀ ਆਪਣਾ ਘੋੜਾ ਪ੍ਰੇਰਿਆ ਤੇ ਸਤਿਗੁਰੂ ਜੀ ਵੀ ਅੱਗੇ ਆਉਣ ਲੱਗ ਪਏ, ਆਪਣੇ ਦਲ ਦੇ ਵਿੱਚੋਂ ਦੀ ਨਿਕਲ ਕੇ ਫੌਜ ਵਿੱਚੋਂ ਨਿਕਲ ਕੇ ਗੁਰੂ ਹਰਗੋਬਿੰਦ ਸਾਹਿਬ ਘੋੜਾ ਪ੍ਰੇਰ ਕੇ ਅੱਗੇ ਆਉਣ ਲੱਗੇ।
ਭਏ ਪ੍ਰਿਥਕ ਬਲ ਕਰਨ ਕੋ ਪਟ ਬਰਜੇ ਨਿਜ ਸੰਗ।
ਮਹਾਰਾਜ ਵੀ ਕੱਲੇ ਹੋ ਗਏ, ਜਿਵੇਂ ਪੈਂਦੇ ਖਾਂ ਕੱਲਾ ਹੋ ਕੇ ਆ ਰਿਹਾ ਨਾ ਨਾਲ ਦਲ ਵੱਖਰਾ ਕਰਕੇ, ਸਤਿਗੁਰਾਂ ਨੇ ਵੀ ਆਪਣੇ ਨਾਲ ਦੀ ਫੌਜ ਨੂੰ ਵਰਜ ਦਿੱਤਾ, ਭਾਈ ਸਾਡੇ ਪਿੱਛੇ ਨਾ ਆਓ ਕਿਉਂਕਿ ਤੁਸੀਂ ਹੋਵੋਗੇ ਨੇੜੇ ਤੇ ਪੈਂਦੇ ਖਾਂ ਦਾ ਧਿਆਨ ਵੰਡਿਆ ਜਾਣਾ, ਉਹ ਸਾਡੇ ਤੱਕ ਆਉਣਾ ਚਾਹੁੰਦਾ, ਉਹਦਾ ਰਾਹ ਸੌਖਾ ਕਰ ਦੀਏ ਵੀ ਸਿੱਧਾ ਸਾਡੇ ਤੱਕ ਪਹੁੰਚ ਜਾਏ, ਰਸਤੇ ਵਿੱਚ ਉਹਨੂੰ ਕੋਈ ਰੁਕਾਵਟ ਨਾ ਆਵੇ। ਗੁਰੂ ਹਰਗੋਬਿੰਦ ਸਾਹਿਬ ਨੇ ਨਾਲ ਦੇ ਸਾਰੇ ਸਿਪਾਹੀਆਂ ਨੂੰ ਵਰਗ ਦਿੱਤਾ ਔਰ ਆਪ ਇਕੱਲੇ ਵੱਖਰੇ ਹੋ ਕੇ ਬਲ ਵਿਖਾਣ ਲੱਗੇ, ਤੀਰ ਚਲਾਉਣ ਲੱਗੇ।
ਰਹੋ ਸਥਿਰ ਨਨ ਸਮੁਕ ਵੈ ਅਤੂ ਤੁਫੰਗ ਕਰਾਲ।
ਮਹਾਰਾਜ ਜੀ ਨੇ ਆਪਣੇ ਸੂਰਮਿਆਂ ਨੂੰ ਆਖਿਆ, ਭਾਈ ਤੁਸੀਂ ਜੰਗ ਦੇ ਮੈਦਾਨ ਵਿੱਚ ਖਲੋ ਕੇ ਸਾਹਮਣੇ ਤੁਰਕਾਂ ਦੇ ਗੋਲੀਆਂ ਦੇ ਨਿਸ਼ਾਨੇ ਮਾਰ ਕੇ ਉਹਨਾਂ ਨੂੰ ਮਾਰੋ, ਸਾਡੀ ਚਿੰਤਾ ਨਾ ਕਰੋ, ਸਾਡਾ ਫਿਕਰ ਨਾ ਕਰੋ।
ਵਿਧੀ ਚੰਦ ਪਟ ਬ੍ਰਿੰਦ ਜੁਗ ਠਾਂਡੋ ਕੀਨ ਵਿਸਾਲ।
ਭਾਈ ਵਿਧੀ ਚੰਦ ਜੀ ਵਰਗੇ ਜਿਹੜੇ ਸੂਰਮੇ ਸਨ ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਤੁਰਕਾਂ ਦਾ ਹੱਲਾ ਰੋਕਣ ਵਾਸਤੇ ਸਾਹਮਣੇ ਖੜਾ ਕੀਤਾ ਹੈ।
ਹਮਲਾ ਕਰ ਤੁਰਕ ਨਾ ਪਰੈ ਦੇਖੋ ਮਨ ਸਬਦਾ।
ਭਾਈ ਵਿਧੀ ਚੰਦ ਨੂੰ ਮਹਾਰਾਜ ਜੀ ਨੇ ਕਿਹਾ, ਵਿਧੀ ਚੰਦ ਜੀ ਤੁਸੀਂ ਇਹ ਖਿਆਲ ਰੱਖਣਾ ਕਿ ਤੁਰਕ ਬਹੁਤਾ ਜ਼ੋਰ ਦਾ ਹਮਲਾ ਕਰਕੇ ਵੱਧ ਕੇ ਨਾ ਆਉਣ, ਜੇ ਆਉਣ ਤੇ ਉਹਨਾਂ ਦਾ ਹਮਲਾ ਭਾਈ ਵਿਧੀ ਚੰਦ ਜੀ ਤੁਸੀਂ ਰੋਕਣਾ ਹੈ।
ਇਤ ਹਮ ਟਿਕ ਜੋ ਆਏ ਹੈ ਕਰੈ ਸ਼ਤਰੂ ਕੋ ਹਾਨ।
ਇਧਰ ਸਾਡਾ ਫਿਕਰ ਨਾ ਕਰੋ, ਇਧਰ ਜਿਹੜਾ ਸਾਡੇ ਵੱਲ ਆਏਗਾ ਨਾ ਮਹਾਰਾਜ ਜੀ ਕਹਿੰਦੇ ਉਹਦਾ ਆਪੇ ਹਾਨ ਅਸੀਂ ਕਰਾਂਗੇ, ਉਹਨੂੰ ਅਸੀਂ ਆਪੇ ਮਾਰਾਂਗੇ ਜਿਹੜਾ ਸਾਡੇ ਵੱਲ ਵੱਧ ਕੇ ਆਵੇਗਾ, ਤੁਸੀਂ ਉਧਰ ਤੁਰਕਾਂ ਦਾ ਖਿਆਲ ਰੱਖੋ।
ਸੁਣ ਆਇਸ ਸਗਰੇ ਤੇਰੇ ਤੀਰ ਤੁਫੰਗ ਪ੍ਰਹਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਸੁਣ ਕੇ ਉਸ ਵੇਲੇ ਸਾਰੇ ਜੰਗ ਦੇ ਮੈਦਾਨ ਚ ਥਿਰ ਹੋ ਗਏ ਔਰ ਗੁਰੂ ਆਗਿਆ ਲੈ ਕਰਕੇ ਲੜਨ ਲੱਗੇ।
ਪਤਾ ਅਗਰ ਤਿਸਕੋ ਹਤੈ ਆਪ ਵਧੈ ਅਰੀ ਮਾਰ।
ਜਿਹੜਾ ਤੁਰਕ ਅੱਗੇ ਵੱਧ ਕੇ ਆਉਂਦਾ ਸਤਿਗੁਰਾਂ ਦੇ ਸੂਰਮੇ ਨੂੰ ਮਾਰ ਮੁਕਾਉਂਦੇ ਨੇ, ਕਈ ਵਾਰ ਆਪ ਅੱਗੇ ਵੱਧ ਕੇ ਜਾ ਕੇ ਤੁਰਕਾਂ ਨੂੰ ਮਾਰ ਦਿੰਦੇ ਨੇ।
ਸ਼੍ਰੀ ਗੁਰ ਦਿੱਤਾ ਧਨ ਗਏ ਸਰ ਖੜ ਕੋ ਬਰਕਾਏ।
ਇਧਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ ਸਾਹਿਬਜ਼ਾਦੇ ਦੀਨ ਦੁਨੀ ਦਾ ਟਿੱਕਾ ਬਾਬਾ ਗੁਰਦਿੱਤਾ ਜੀ ਜੰਗ ਦੇ ਮੈਦਾਨ ਚ ਤੀਰਾਂ ਦਾ ਮੀਂਹ ਵਰਾ ਰਹੇ ਨੇ, ਤਿੱਖੇ ਤਿੱਖੇ ਤੀਰ ਚਲਾ ਰਹੇ ਨੇ।
ਸ਼ਤਰੁਨ ਕੇ ਸਨ ਮੁਕ ਤਿਰਿਓ ਰਣ ਮੈਂ ਗਨ ਉਥ ਲਾਏ।
ਔਰ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਦੇ ਸਾਹਮਣੇ ਖੜੇ ਨੇ ਭਾਈ ਬਾਬਾ ਗੁਰਦਿੱਤਾ ਜੀ ਔਰ ਉਥਲ ਉਥਲ ਕੇ ਤੁਰਕਾਂ ਨੂੰ ਘੋੜਿਆਂ ਤੋਂ ਜ਼ਮੀਨ ਤੇ ਸੁੱਟ ਰਹੇ ਨੇ, ਮਿੱਟੀ ਚ ਗਰਕ ਕਰ ਰਹੇ ਨੇ।
ਧੁੰਦ ਤੁਰੰਗ ਬਿਲੋਦ ਕਬਿਲੰਦ ਕਰ ਅਰੀ ਕੋ ਅੰਗ ਪਰੋਏ।
ਕਹਿੰਦੇ ਆਪਣੇ ਘੋੜੇ ਨੂੰ ਤੇਜ ਕਰਕੇ ਬਾਬਾ ਗੁਰਦਿੱਤਾ ਜੀ ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਹੋ ਕੇ ਜੰਗ ਦੇ ਮੈਦਾਨ ਚ ਵੱਧਦੇ ਹੋਏ ਤੁਰਕਾਂ ਦੇ ਅੰਗਾਂ ਨੂੰ ਪਰੋ ਪਰੋ ਕੇ ਸੁੱਟ ਰਹੇ ਨੇ।
ਲੜੈ ਮਰੈ ਪਟ ਭਵ ਸਰੈ ਸਗਰੇ ਕਲ ਮਲ ਖੋਏ।
ਸਤਿਗੁਰਾਂ ਦੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਚ ਲੜ ਕੇ ਮਰਦੇ ਨੇ, ਸ਼ਹੀਦ ਹੁੰਦੇ ਨੇ, ਉਹਨਾਂ ਦੇ ਸਾਰੇ ਕੀਤੇ ਹੋਏ ਕਲ ਮਲ ਪਾਪ ਦਗਦ ਹੋ ਜਾਂਦੇ ਨੇ, ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ ਜਿਹੜੇ ਜੰਗ ਦੇ ਮੈਦਾਨ ਵਿੱਚ ਆਪਣਾ ਆਪਾ ਗੁਰੂ ਤੋਂ ਹੱਸ ਹੱਸ ਕੇ ਕੁਰਬਾਨ ਕਰਦੇ ਨੇ।
ਪੈਂਦ ਖਾਨ ਯਾਰ ਗੁਰੂ ਕੋ ਸੁਣੋ ਜੰਗ ਜਿਮਕੀਨ।
ਖਾਲਸਾ ਜੀ ਹੁਣ ਸੁਣੋ, ਪੈਂਦੇ ਖਾਂ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੰਗ, ਕਿ ਕਿਵੇਂ ਪੈਂਦਾ ਖਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਿਆ ਤੇ ਕਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਝਟਕਾਇਆ, ਉਹ ਕਥਾ ਹੁਣ ਆਪ ਜੀ ਸੁਣੋ।
ਦੋਏ ਦਿਸ਼ ਪੱਟ ਦੇਖਤ ਰਹੇ ਜਾਣੇ ਜੁਗ ਬਲ ਪੀਨ।
ਜਦੋਂ ਪੈਂਦੇ ਖਾਂ ਤੇ ਗੁਰੂ ਹਰਗੋਬਿੰਦ ਸਾਹਿਬ ਲੜੇ ਨੇ ਨਾ, ਉਦੋਂ ਦੋਵਾਂ ਦਲਾਂ ਦੇ ਸੂਰਮੇ ਖਲੋਤੇ ਰਹੇ ਦੋਵਾਂ ਪਾਸੇ ਤੇ ਖਲੋ ਕੇ ਵੇਖਦੇ ਰਹੇ, ਜਿਵੇਂ ਦੋਹਾਂ ਦਾ ਬਲ ਹੋਇਆ, ਜਿਵੇਂ ਦੋਹਾਂ ਦਾ ਤਾਣ ਹੋਇਆ, ਦੋਹਾਂ ਪਾਸਿਆਂ ਦੇ ਸੂਰਮੇ ਖਲੋ ਕੇ ਵੇਖਦੇ ਰਹੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।